4 ਅਗਸਤ 1982 ਨੂੰ ਜਿਹੜਾ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀਗਾ ਉਹਦੇ ਸੰਬੰਧ ਦੇ ਵਿੱਚ ਵਿਚਾਰ ਕਰ ਰਹੇ ਤੋ ਕੁਦਰਤੀ ਰੂਪ ਦੇ ਵਿੱਚ ਜਦੋਂ ਕਿਸੇ ਬੀਤੇ ਹੋਏ ਸਮੇਂ ਦੀ ਕਿਸੇ ਘਟਨਾ ਜਾਂ ਵਰਤਾਰੇ ਬਾਰੇ ਅਸੀਂ ਵਿਚਾਰ ਕਰ ਰਹੇ ਹੁੰਦੇ ਜਿਹੜੀ ਲੰਘ ਚੁੱਕੀ ਆ ਉਹਦੇ ਵਿੱਚ ਆਮ ਸਧਾਰਨ ਮਤ ਦੇ ਨਾਲ ਇਹ ਸਵਾਲ ਉੱਠ ਸਕਦਾ ਵੀ ਹੁਣ ਅਸੀਂ ਇਹ ਕਿਉਂ ਇੱਥੇ ਗੱਲ ਕਰ ਰਹੇ ਇਹਦੀ ਵਜ੍ਹਾ ਅੱਜ ਦੇ ਸਮੇਂ ਦੇ ਵਿੱਚ ਇਸ ਘਟਨਾ ਨੂੰ ਯਾਦ ਕਰਨ ਦੀ ਕਿਉਂ ਦੇਖੋ ਇਤਿਹਾਸ ਜਿਹੜਾ ਸੁਣਾਇਆ ਜਾਂਦਾ ਜਾਂ ਕਿਹਾ ਜਾਂਦਾ ਉਹਦਾ ਇੱਕ ਨੁਕਤਾ ਤਾਂ ਜਦੋਂ ਪੇਸ਼ਾਵਰ ਲੋਕ ਸੁਣਾਉਂਦੇ ਉਹਦਾ ਕੰਨ ਰਸ ਹੁੰਦਾ ਜਦੋਂ ਅਸੀਂ ਕਿਸੇ ਪੇਸ਼ਾਵਰ ਦੇ ਕੋਲੋਂ ਇਤਿਹਾਸ ਸੁਣੀਏ ਤਾਂ ਉਹਦਾ ਸੁਣਾਉਣ ਦਾ ਅਤੇ ਉਸ ਪੇਸ਼ਾਵਰ ਬੁਲਾਰੇ ਨੂੰ ਜਿਹੜੇ ਸੁਣਨ ਆਏ ਹੁੰਦੇ ਆ ਉਹਨਾਂ ਦੀ ਵੀ ਇੰਤਰੀਵ ਇੱਛਾ ਕੰਨ ਰਸਦੀ ਹੁੰਦੀ ਤੋ ਇੱਕ ਦੂਸਰਾ ਨੁਕਤਾ ਇਤਿਹਾਸ ਸੁਣਾਉਣ ਦਾ ਇਹ ਹੁੰਦਾ ਕਿ ਅਸੀਂ ਪਿਛਲੀ ਘਟਨਾ ਉਸ ਘਟਨਾ ਦੇ ਸਾਰੇ ਵਰਤਾਰੇ ਨੂੰ ਸਮਝ ਕੇ ਆਪਣੇ ਭਵਿੱਖ ਦੇ ਜਿਹੜੇ ਰਸਤੇ ਨੇ ਉਹਨਾਂ ਦੀ ਕੋਈ ਨਿਸ਼ਾਨਦੇਹੀ ਕਰ ਸਕੀਏ ਅਤੇ ਤੀਸਰਾ ਇਤਿਹਾਸ ਦਾ ਸੁਣਾਉਣ ਦਾ ਮਤਲਬ ਇਸ ਕਰਕੇ ਵੀ ਹੁੰਦਾ ਕਈ ਵਾਰ ਕਿ ਨਿਸ਼ਾਨਿਆਂ ਦੀ ਭਵਿੱਖ ਦੇ ਜਿਹੜੇ ਨਿਸ਼ਾਨੇ ਨੇ ਉਹਨਾਂ ਦੇ ਰਸਤਿਆਂ ਦੀ ਨਿਸ਼ਾਨਦੇਹੀ ਤਾਂ ਸਾਡੇ ਕੋਲ ਹੁੰਦੀ ਬਟ ਉਹ ਔਖੇ ਬੜੇ ਲੱਗਦੇ ਹੁੰਦੇ ਤੋ ਵਿਖੜੇ ਸਮੇਂ ਦਾ ਇਤਿਹਾਸ ਸੁਣ ਕੇ ਕਿ ਕਿਸ ਤਰ੍ਹਾਂ ਐਸੇ ਵਿਖੜੇ ਸਮਿਆਂ ਦੇ ਵਿੱਚ ਸਾਡੇ ਪੂਰਵਜਾਂ ਨੇ ਸਾਡੇ ਪੁਰਖਿਆਂ ਨੇ ਆਪਣੀ ਭੂਮਿਕਾ ਨਿਭਾਈ ਉਹ ਤੋਂ ਸਾਨੂੰ ਉਤਸ਼ਾਹ ਆਉਂਦਾ ਤੋ ਜਿਹੜੇ ਹਾਂ ਪੱਕੀ ਮਨੁੱਖ ਨੇ ਉਹ ਅਖੀਰਲੇ ਦੋ ਨੁਕਤਿਆਂ ਕਰਕੇ ਇਤਿਹਾਸ ਸੁਣਦੇ ਸੁਣਾਉਂਦੇ ਕਿ ਅਸੀਂ ਭਵਿੱਖ ਦੇ ਲਈ ਆਪਣੇ ਰਸਤਿਆਂ ਦੀ ਨਿਸ਼ਾਨਦੇਹੀ ਕਰ ਸਕੀਏ ਅਤੇ ਦੂਜਾ ਪਿਛਲੇ ਵਿਗੜੇ ਸਮਿਆਂ ਦੇ ਵਿੱਚ ਸਾਡੇ ਪੁਰਖਿਆਂ ਨੇ ਕਿਵੇਂ ਇਹ ਸਮੱਸਿਆ ਹੱਲ ਕੀਤੀਆਂ ਜਾਂ ਕਿਸ ਤਰ੍ਹਾਂ ਇਹਦੇ ਨਾਲ ਜੂਝੋ ਅਤੇ ਉਤਸ਼ਾਹ ਲੈ ਸਕੀਏ ਸੋ ਇੱਕ ਥੋੜ੍ਹੀ ਜਿਹੀ ਗੱਲ ਮੈਂ ਜਿਹੜਾ ਇਹ ਅਨੰਦਪੁਰ ਸਾਹਿਬ ਦਾ ਮਤਾ ਜਿਹਦੇ ਸੰਬੰਧ ਦੇ ਵਿੱਚ ਵਿਸਥਾਰ 'ਚ ਗੱਲ ਹੋਈ ਉਹਦੀ ਇਬਾਰਤ ਜਿਸ ਤਰ੍ਹਾਂ ਦੀ ਸੀਗੀ ਉਹਦੇ ਜਿਹੜੇ ਨੁਕਤੇ ਸੀਗੇ ਉਹ ਇੱਕ ਵਾਰ ਦੁਬਾਰਾ ਤੁਹਾਡੇ ਨਾਲ ਸਾਂਝੇ ਕਰਕੇ ਅਤੇ ਉਸ ਤੋਂ ਅੱਗੇ ਦੀ ਗੱਲ ਮੈਂ ਆਪਣੀ ਸ਼ੁਰੂ ਕਰੂੰਗਾ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ ਦੋ ਦਸਤਾਵੇਜ਼ ਉਦੋਂ ਅਕਤੂਬਰ 1973 'ਚ ਅਕਾਲੀ ਦਲ ਨੇ ਪ੍ਰਵਾਨ ਕੀਤੇ ਸੀਗੇ ਇੱਕ ਦਸਤਾਵੇਜ਼ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਕਮੇਟੀ ਸੀਗੀ ਉਹਨੇ ਪੂਰੇ ਇੱਕ ਸਾਲ ਦੇ ਵਿੱਚ 11 ਮੀਟਿੰਗਾਂ ਕਰਕੇ ਲਿਖੀ ਸੀਗੀ ਉਹ 4 ਪੰਨਿਆਂ ਦਾ ਦਸਤਾਵੇਜ਼ ਹੈ ਉੱਦਾਂ ਦਾ ਅੱਜ ਕੱਲ੍ਹ ਦੇ ਹਿਸਾਬ ਨਾਲ ਬੜਾ ਹੋਰ ਤਰ੍ਹਾਂ ਲੱਗਦਾ ਵੀ ਅਕਾਲੀ ਦਲ ਵੀ ਇੰਨੀਆਂ ਹਰੇਕ ਮਹੀਨੇ ਇੱਕ ਮੀਟਿੰਗ ਕਰਦਾ ਰਿਹਾ ਹੋਊਗਾ ਇਸ ਮਸਲੇ 'ਚ ਬਟ ਉਹਨਾਂ ਨੇ ਕੀਤੀਆਂ ਨੇ ਕਹਿੰਦੇ ਅਤੇ ਦੂਸਰਾ ਦਸਤਾਵੇਜ਼ ਸੀਗਾ ਜਿਹੜਾ ਸਰਦਾਰ ਕਪੂਰ ਸਿੰਘ ਹੁਣਾਂ ਨੇ ਉਹ ਡਰਾਫਟ ਕੀਤਾ ਸੀਗਾ ਅਤੇ ਜਿਹੜਾ ਪ੍ਰਵਾਨ ਕੀਤਾ ਗਿਆ ਜਿਹਦੇ ਸਿਰਫ ਰਾਜਨੀਤਿਕ ਹਿੱਸਾ ਸੀਗਾ ਬਾਕੀ ਸਾਰੇ ਦੇ ਵਿੱਚ ਜ਼ਿਆਦਾ ਪਕਸ਼ ਹੋਏ ਗਏ ਸੀਗੇ ਜਿਹੜਾ ਪ੍ਰਚਲਿਤ ਇਹ ਦਸਤਾਵੇਜ਼ ਹੈਗਾ ਇਹ ਇੱਕ ਪੰਨੇ ਦਾ ਜਿਹੜਾ ਇਸ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਉਹਨਾਂ ਦੇ ਖੀਸੇ 'ਚ ਰਿਹਾ 2 ਸਾਲ ਉਹਦੇ ਵਿੱਚ ਜਿਹੜੀਆਂ ਬੁਨਿਆਦੀ ਗੱਲਾਂ ਸੀਗੀਆਂ ਉਹ ਪਹਿਲੀ ਗੱਲ ਇਹ ਸੀਗੀ ਵੀ ਸਿੱਖ ਜਦੋਂ 17ਵੀਂ ਸਦੀ ਦੇ ਅਖੀਰ ਦੇ ਵਿੱਚ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਦਿਨ ਤੋਂ ਹੀ ਖਾਲਸਾ ਪੰਥ ਇੱਕ ਰਾਜਨੀਤਿਕ ਹਸਤੀ ਦੇ ਤੌਰ ਦੇ ਉੱਤੇ ਇਸ ਜਹਾਨ 'ਤੇ ਪ੍ਰਗਟ ਹੋਇਆ ਪਹਿਲੀ ਗੱਲ ਉਹਦੇ 'ਚ ਇਹ ਸੀਗੀ ਦੂਸਰੀ ਗੱਲ ਉਹਦੇ ਵਿੱਚ ਇਹ ਸੀਗੀ ਕਿ ਇਸ ਖਾਲਸਾ ਪੰਥ ਦੀ ਰਾਜਨੀਤਿਕ ਹਸਤੀ ਨੂੰ ਉਸ ਤੋਂ ਬਾਅਦ 18ਵੀਂ 19ਵੀਂ ਸਦੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਜਿਹੜੀਆਂ ਤਾਕਤਾਂ ਨੇ ਤਸਲੀਮ ਕੀਤਾ ਉਹਨਾਂ ਤਾਕਤਾਂ ਦੇ ਨਾਂ ਸੀਗੇ ਰਾਜਨੀਤਿਕ ਤਾਕਤਾਂ ਦੇ ਸਿੱਖਾਂ ਦੇ ਜਿਨ੍ਹਾਂ ਦੇ ਨਾਲ ਖਾਲਸਾ ਰਾਜ ਦੇ ਸਮਝੌਤੇ ਹੋਏ ਉਹਨਾਂ ਦੇ ਵਿੱਚ ਫਰਾਂਸ, ਇੰਗਲੈਂਡ, ਇਟਲੀ, ਚੀਨ, ਤਿੱਬਤ, ਅਫਗਾਨਿਸਤਾਨ, ਇਰਾਨ, ਉਦੋਂ ਪਰਸ਼ੀਆ ਕਹਿੰਦੇ ਸੀਗੇ, ਇਰਾਨ, ਔਰ ਉਸ ਤੋਂ ਬਿਨਾਂ ਜੋ ਈਸਟ ਇੰਡੀਆ ਕੰਪਨੀ ਸੀਗੀ ਜਿਹੜੀ ਫੋਰਟ ਵਿਲੀਅਮ ਕਲਕੱਤਾ ਦੇ ਨਾਂ ਦੇ ਉੱਤੇ, ਕੰਪਨੀ ਬਹਾਦਰ ਫੋਰਟ ਵਿਲੀਅਮ ਦੇ ਨਾਂ ਦੇ ਉੱਤੇ ਜਿਨ੍ਹਾਂ ਦੇ ਸਮਝੌਤੇ ਸਾਈਨ ਹੁੰਦੇ ਸੀਗੇ, ਉਹ ਮੁਸਲਿਮ ਲੀਗ ਅਤੇ ਕਾਂਗਰਸ, ਇਹ ਵੱਡੀਆਂ ਧਿਰਾਂ ਸੀਗੀਆਂ ਜਿਨ੍ਹਾਂ ਨੇ ਉਹਨਾਂ ਦੋ ਸਦੀਆਂ ਦੇ ਵਿੱਚ ਸਿੱਖਾਂ ਦੀ ਇਸ ਰਾਜਨੀਤਿਕ ਹਸਤੀ ਨੂੰ ਤਸਲੀਮ ਕੀਤਾ। ਦੂਜਾ ਨੁਕਤਾ ਇਹ ਸੀਗਾ। ਤੀਸਰਾ ਨੁਕਤਾ ਇਹ ਸੀਗਾ ਕਿ ਜਦੋਂ 47 ਤੋਂ ਬਾਅਦ ਸੱਤਾ ਦਾ ਤਬਾਦਲਾ ਹੋਇਆ, ਉਸ ਤੋਂ ਬਾਅਦ ਜਿਹੜੀ ਹਾਕਮ ਧਿਰ ਆਈ ਉਹਨੇ ਸਿੱਖਾਂ ਦੀ ਇਸ ਰਾਜਨੀਤਿਕ ਅਤੇ ਸੱਭਿਆਚਾਰਕ ਵਿਲੱਖਣ ਹਸਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਤੀਜਾ ਨੁਕਤਾ ਇਹ ਸੀਗਾ। ਚੌਥਾ ਨੁਕਤਾ ਇਹ ਸੀਗਾ ਕਿ ਇਸ ਇਨਕਾਰ ਕਰਨ ਦੀ ਵਜ੍ਹਾ ਕਰਕੇ ਸਿੱਖਾਂ ਦੇ ਨੁਮਾਇੰਦਿਆਂ ਨੇ ਹਿੰਦੁਸਤਾਨ ਦਾ ਜਿਹੜਾ ਇਹ ਸੰਵਿਧਾਨ ਬਣਿਆ 47 ਤੋਂ ਬਾਅਦ ਉੱਤੇ ਦਸਖਤ ਨਹੀਂ ਕੀਤੇ ਇਸ ਰੋਸ ਵਜੋਂ। ਚੌਥਾ ਇਹ ਸੀਗਾ ਨੁਕਤਾ ਇਹਦੇ ਵਿੱਚ ਕਿ ਇਹ ਜਿਹੜੀ 47 ਤੋਂ ਬਾਅਦ ਸਿੱਖਾਂ ਦੀ ਰਾਜਨੀਤਿਕ ਅਤੇ ਸੱਭਿਆਚਾਰਕ ਵਿਲੱਖਣਤਾ ਪ੍ਰਵਾਨ ਨਹੀਂ ਕੀਤੀ ਗਈ, ਉਹਦੀ ਵਜ੍ਹਾ ਇਸ ਗੱਲ ਦੇ ਵਿੱਚ ਹੈ ਕਿ ਇੱਥੋਂ ਦੀ ਜਿਹੜੀ ਹਾਕਮ ਧਿਰ ਹੈ ਉਹ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਬੇਸਿਰ ਪੈਰ ਵਾਲੇ ਇੱਕ ਹਿੰਦੂ ਧਰਮ ਦੇ ਵਿੱਚ ਦੇ ਖਾਰੇ ਸਾਗਰ 'ਚ ਜਜ਼ਬ ਕਰ ਲੈਣਾ ਚਾਹੁੰਦੀ। ਅਤੇ ਉਹਦੀ ਆਖਰੀ ਗੱਲ ਇਹ ਸੀਗੀ ਕਿ ਖਾਲਸਾ ਪੰਥ ਭਾਰਤ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਆਪਣਾ ਮਾਣ ਮੱਤਾ ਯੋਗਦਾਨ ਪਾਉਣ ਦੇ ਲਈ ਔਰ ਆਪਣੀ ਵਿਲੱਖਣ ਜਿਹੜੀ ਰਾਜਸੀ ਅਤੇ ਸੱਭਿਆਚਾਰਕ ਹਸਤੀ ਆ ਉਹਨੂੰ ਬੁਲੰਦ ਕਰਨ ਦੇ ਲਈ ਆਜ਼ਾਦੀ ਦੇ ਲਈ ਦ੍ਰਿੜ ਸੰਕਲਪ, ਇਹ 6 ਚੀਜ਼ਾਂ ਸੀਗੀਆਂ ਉਹਦੇ 'ਚ। ਅਤੇ ਜਿਹੜੀਆਂ 3 ਬਾਅਦ ਦੇ ਵਿੱਚ ਉਹਦੇ 'ਚ ਮੰਗਾਂ ਰੱਖੀਆਂ ਉਹਨਾਂ ਨੇ ਇਸ ਦੇ ਵਿੱਚ, ਉਹ 'ਚ ਪਹਿਲੀ ਇਹ ਸੀਗੀ ਕਿ ਇੰਡੀਆ ਦਾ ਉਸ ਵਕਤ ਦੇ ਨਿਜ਼ਾਮ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ 6 ਗੱਲਾਂ ਮੰਨ ਕੇ ਫੌਰੀ ਤੌਰ ਦੇ ਉੱਤੇ ਸਿੱਖਾਂ ਦੀ ਜਿਹੜੀ ਇਹ ਰਾਜਨੀਤਿਕ ਪਛਾਣ ਹੈ ਉਹਨੂੰ ਤਸਲੀਮ ਕਰੋ ਅਤੇ ਉਹਦੇ ਪ੍ਰਥਾਏ ਸਿੱਖ ਭਾਰਤ ਦੇ ਉੱਤਰ ਪੱਛਮ ਦੇ ਵਿੱਚ ਖੁਦ ਮੁਖਤਿਆਰ ਖਿੱਤਾ ਦਿਓ, ਜਿੱਥੇ ਸਿੱਖ ਆਪਣੀਆਂ ਆਸਾਂ ਉਮੰਗਾਂ ਦੇ ਮੁਤਾਬਕ ਉੱਥੇ ਦਾ ਸੰਵਿਧਾਨਕ ਕਾਨੂੰਨੀ ਢਾਂਚਾ ਘੜ ਕੇ ਰਹਿ ਸਕਣ, ਪਹਿਲੀ ਇਹ ਸੀਗੀ। ਦੂਸਰੀ ਇਹ ਸੀਗੀ ਕਿ ਉਸ ਖਿੱਤੇ ਦੇ ਵਿੱਚ ਦਾ ਏਰੀਆ ਕਿਹੜਾ ਹੋਣਾ ਚਾਹੀਦਾ, ਜਿਹੜਾ ਹੋਣ ਵਾਲਾ ਪੰਜਾਬ ਹੈ ਜਿਹੜਾ ਪੰਜਾਬੀ ਬੋਲੀ ਦੇ ਆਧਾਰਿਤ ਹੈ ਉਸ ਤੋਂ ਬਿਨਾਂ ਪੂਨਾ ਡਿਸਟ੍ਰਿਕਟ, ਕਾਂਗੜਾ ਡਿਸਟ੍ਰਿਕਟ ਅਤੇ ਨਾਲਾਗੜ੍ਹ ਦਾ ਏਰੀਆ, ਸੋਲਨ ਡਿਸਟ੍ਰਿਕਟ ਦਾ, ਕਾਲਕਾ, ਪੰਜੌਰ, ਅੰਬਾਲਾ ਡਿਸਟ੍ਰਿਕਟ, ਕਰਨਾਲ ਦਾ, ਸ਼ਾਹਬਾਦ ਦਾ ਏਰੀਆ, ਥਾਨੇਸਰ, ਟੋਹਾਣਾ, ਰਤੀਆ, ਸਿਰਸਾ ਅਤੇ ਗੰਗਾਨਗਰ ਜ਼ਿਲ੍ਹੇ ਦੀਆਂ 6 ਤਹਿਸੀਲਾਂ ਜਿਹੜੀਆਂ ਪੰਜਾਬ ਦੇ ਨਾਲ ਲੱਗਦੀਆਂ ਨੇ ਉਹ ਇਸ ਖਿੱਤੇ 'ਚ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ। ਅਤੇ ਤੀਜੀ ਅਤੇ ਆਖਰੀ ਮੰਗ ਇਸ ਦਸਤਾਵੇਜ਼ ਦੀ ਇਹ ਸੀਗੀ ਕਿ 4 ਮਹਿਕਮੇ ਸੈਂਟਰ ਸਰਕਾਰ ਕੋਲ ਚਾਹੀਦੇ, ਉਹਨਾਂ 'ਚ ਵਿਦੇਸ਼, ਫੋਰਨ ਮਿਨਿਸਟਰੀ, ਡਿਫੈਂਸ ਮਿਨਿਸਟਰੀ, ਰੱਖਿਆ ਮੰਤਰਾਲਾ, ਕਰੰਸੀ ਅਤੇ ਤੀਜਾ ਕਮਿਊਨੀਕੇਸ਼ਨ, ਇਹ 4 ਸੈਂਟਰ ਕੋਲ ਰਹਿਣ, ਬਾਕੀ ਜਿੰਨੀਆਂ ਵੀ ਮਿਨਿਸਟਰੀਆਂ ਹੈਗੀਆਂ ਉਹ ਸਾਰੀਆਂ ਸਟੇਟ ਨੂੰ ਦਿੱਤੀਆਂ ਜਾਣ। ਇਹ ਅਨੰਦਪੁਰ ਸਾਹਿਬ ਦਾ ਮਤਾ ਹੈ। ਤੋ ਜਾਣੀ ਕਿ ਜਿਹੜਾ ਬੁਨਿਆਦੀ ਨੁਕਤਾ ਹੈ ਅਨੰਦਪੁਰ ਸਾਹਿਬ ਦੇ ਮਤੇ ਦਾ, ਉਹ ਬਿਲਕੁਲ ਸਿੱਖਾਂ ਦੀ ਜਿਹੜੀ ਨਿਆਰੀ ਪਛਾਣ ਹੈ ਉਹਨੂੰ ਇਤਿਹਾਸ ਦੇ, ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੀ ਬੁਲੰਦ ਰੱਖਣ ਦੀ, ਦੁਨੀਆ ਦੇ ਇਤਿਹਾਸ ਦੇ ਵਿੱਚ ਗੁਰਮਤ ਦੇ ਫਲਸਫੇ ਤੋਂ ਆਪਣਾ ਯੋਗਦਾਨ ਪਾਉਣ ਦੀ ਜਿਹੜੀ ਸਿੱਖਾਂ ਦੀ ਉਮੰਗ ਹੈ ਉਹੀ ਇੱਕ ਬੁਨਿਆਦੀ ਨੁਕਤਾ ਹੈ ਸੀਗੀ। ਜਿਹੜੀ ਧਰਮਯੁੱਧ ਮੋਰਚੇ ਦੇ ਇਸ ਪੀਰੀਅਡ ਦੀ ਆਪਾਂ ਗੱਲ ਕਰਨੀ ਹੈ, ਉਹਦੇ ਅਖੀਰ ਦੇ ਵਿੱਚ ਜਿਹੜੀ ਸਰਦਾਰ ਅਜੇਪਾਲ ਸਿੰਘ ਹੁਣਾਂ ਨੇ ਗੱਲ ਕੀਤੀ ਕਿ ਉਸ ਵਕਤ 2 ਧਿਰਾਂ ਇਸ ਮੋਰਚੇ 'ਚ ਸਿੱਖਾਂ ਦੀਆਂ ਅਸਲ 'ਚ ਸ਼ਾਮਿਲ ਸੀਗੀਆਂ। ਇੱਕ ਉਹ ਜਿਹੜੇ ਸੰਤ ਜਰਨੈਲ ਸਿੰਘ ਹੁਣਾਂ ਦੀ ਅਗਵਾਈ ਦੇ ਵਿੱਚ ਸੀਗੇ, ਜਿਹੜੇ ਸਿੱਖਾਂ ਦੀ ਇਸ ਜਿਹੜੀ ਅਨੰਦਪੁਰ ਸਾਹਿਬ ਦਾ ਬੁਨਿਆਦੀ ਨੁਕਤਾ ਸੀਗਾ ਕਿ ਸਿੱਖਾਂ ਦੀ ਜਿਹੜੀ ਵੱਖਰੀ ਪਛਾਣ ਹੈ ਉਹ ਅਸੀਂ ਡਿਲਿਊਟ ਨਹੀਂ ਹੋਣ ਦੇਣੀ, ਉਹਨੂੰ ਲੈ ਕੇ ਸੀਗੇ। ਦੂਜੇ ਉਹ ਸੀਗੇ ਜਿਹੜੇ ਆਪਣੇ ਇੱਕ ਵਰਗ ਸੀਗਾ ਸਿੱਖਾਂ ਦੀ ਧਨਾੜ ਕਿਸਾਨੀ ਨਾਲ ਸੰਬੰਧਿਤ, ਜਿਹੜਾ ਮਾਸਟਰ ਤਾਰਾ ਸਿੰਘ ਹੋਣਾ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਕਾਬਜ ਸੀਗਾ, ਜਿਨ੍ਹਾਂ ਦੀ ਇੱਛਾ ਉਸ ਪੰਜਾਬ ਖਿੱਤੇ ਨਾਲ ਸੰਬੰਧਿਤ ਉਹਨਾਂ ਦੀਆਂ ਇਕਨੋਮਿਕ ਜਿਹੜੀਆਂ ਲੋੜਾਂ ਸੀਗੀਆਂ, ਪਲੱਸ ਉਹਨਾਂ ਦੀ ਜਿਹੜੀ ਇੱਕ ਪੰਜਾਬ ਦੀ ਸੂਬੇਦਾਰੀ ਕਰਨ ਦੀ, ਪੰਜਾਬ ਦੇ ਛੋਟੇ ਜਿਹੇ ਖਿੱਤੇ ਦੇ ਉੱਤੇ ਬਹੁਤ ਸੀਮਿਤ ਜਿਹੇ ਸਟੇਟ ਸਰਕਾਰ ਕੋਲ ਅਧਿਕਾਰ ਹੁੰਦੇ ਆ, ਉਹਨਾਂ ਦੇ ਉੱਤੇ ਜਿਹੜੀ ਉਹਨਾਂ ਦੀ ਰਾਜ ਕਰਨ ਦਾ ਲਾਲਚ ਜਾਂ ਲਾਲਸਾ ਸੀਗੀ ਉਹ ਪੂਰੀ ਕਰਨ ਤੱਕ ਸੀਮਿਤ ਸੀਗੀ। ਅਤੇ ਇਹਨਾਂ ਦੋ ਧਿਰਾਂ ਦੇ ਵਿੱਚੋਂ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੀ ਅਸਲੀ ਰੂਹ ਦੇ ਵਾਰਸ ਉਹ ਸੰਤ ਜਰਨੈਲ ਸਿੰਘ ਸਾਬਤ ਹੋਏ। ਹੁਣ ਸਾਡਾ ਨੁਕਤਾ ਸਿਰਫ ਇੰਨਾ ਹੀ ਹੈ ਕਿ ਉਹਦੇ ਵਿੱਚ ਹਾਸਲ ਕਿਆ ਹੋਇਆ ਇਸ ਸਾਰੀ ਸਟਰਗਲ ਦੇ ਵਿੱਚੋਂ, ਇਸ ਮੋਰਚੇ ਦੀ ਪ੍ਰਾਪਤੀ ਦੇ ਲਈ, ਇਸ ਸਿਆਸੀ ਮੰਗ ਦੀ ਪ੍ਰਾਪਤੀ ਦੇ ਲਈ, ਜੇ ਸਿੱਖ ਇਕੱਲੇ ਨਹੀਂ ਸੀਗੇ ਤਾਂ ਸਿੱਖ ਤਾਂ ਬਹੁਤ ਲੇਟਰ ਸਟੇਜ 'ਤੇ ਵੱਧ ਅਧਿਕਾਰਾਂ ਦੀ ਸਟਰਗਲ 'ਚ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਇਸ ਖਿੱਤੇ ਦੇ ਵਿੱਚ ਇਹ ਮੰਗ ਮੁਸਲਿਮ ਲੀਗ ਨੇ 1930-31 ਦੇ ਵਿੱਚ ਰੱਖੀ ਸੀਗੀ। ਉਸ ਤੋਂ ਬਾਅਦ 1960-61 ਦੇ ਵਿੱਚ ਤਾਮਿਲਨਾਡੂ ਦੀ ਜਿਹੜੀ DMK ਪਾਰਟੀ ਉਹਨਾਂ ਨੇ ਰੱਖੀ ਸੀਗੀ। ਉਸ ਤੋਂ ਬਾਅਦ ਬੰਗਾਲ ਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਸੀਗੀ, ਕੇਰਲਾ ਦੀ ਕਮਿਊਨਿਸਟ ਪਾਰਟੀ ਸੀਗੀ, ਉਸ ਤੋਂ ਬਾਅਦ ਜਿਹੜੀ ਤੇਲਗੂ ਦੇਸਮ ਪਾਰਟੀ ਸੀਗੀ ਆਂਧਰਾ ਪ੍ਰਦੇਸ਼ ਦੀ ਉਹਨਾਂ ਨੇ ਰੱਖੀ। ਹੁਰੀਅਤ ਕਾਨਫਰੰਸ ਨੂੰ ਵੀ ਮਿਲ ਗਏ ਸੀਗੇ ਵੱਧ ਅਧਿਕਾਰ, ਉਹ ਵੀ ਜਦੋਂ ਸਸਪੈਂਡ ਹੋਈ ਧਾਰਾ 370 ਉਹ ਵੀ ਇਸੇ ਲਈ ਲੜ ਰਹੇ ਸੀਗੇ। ਤੋ ਹੋਰ ਵੀ ਬਹੁਤ ਸਾਰੀਆਂ ਧਿਰਾਂ ਹੈ ਸਨ। ਤੋ ਜਿਹੜਾ ਹਾਸਲ ਹੈ ਸਿੱਖਾਂ ਦੇ ਲਈ, ਖਾਲਸਾ ਪੰਥ ਦੇ ਲਈ, ਉਹ ਇਹ ਆ ਕਿ ਜਿਸ ਤਰੀਕੇ ਦੀ ਇਤਿਹਾਸ ਹਿਸਟਰੀ ਸਿੱਖਾਂ ਨੇ ਕ੍ਰੀਏਟ ਕੀਤੀ ਇਸ ਧਰਤੀ ਦੇ ਉੱਤੇ, ਉਸ ਹਿਸਟਰੀ ਦੇ ਕਾਰਨ ਹੀ ਸਿੱਖ 2% ਹੋਣ ਦੇ ਬਾਵਜੂਦ ਸਾਰੀ ਦੁਨੀਆ 'ਚ ਪਛਾਣੇ ਜਾਂਦੇ। ਸਿੱਖਾਂ ਦੀ 2% ਸਿਰਫ ਆਬਾਦੀ ਆ, ਬਟ ਹਿਸਟਰੀ ਸਿੱਖਾਂ ਦੀ ਜਿਹੜੀ ਇਹ ਪਿਛਲੇ 2 ਸਦੀਆਂ ਦੀ ਹੈਗੀ ਉਹ ਐਡੀ ਲਾਮਿਸਾਲ ਹੈ ਕਿ ਉਸ ਹਿਸਟਰੀ ਦੀ ਵਜ੍ਹਾ ਕਰਕੇ ਉਹ ਇਕੱਲੇ ਏਸ਼ੀਆ 'ਚ ਨਹੀਂ, ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਜਿਹੜੀ ਉਹਨਾਂ ਦੀ ਨੁਮਾਇੰਦਗੀ ਆ ਉਹ ਉਹਨਾਂ ਦੀ ਪ੍ਰਪੋਰਸ਼ਨ ਤੋਂ ਵੱਧ ਮਿਲ ਜਾਂਦੀ ਹੈ। ਹਿਸਟਰੀ ਦਾ ਇਹ ਹੁੰਦਾ ਕਿ ਇਹਦੇ ਵਿੱਚ ਤੁਸੀਂ ਇੱਕ ਵਾਰ ਕ੍ਰੀਏਟ ਕਰ ਦਿੱਤੀ, ਤੁਸੀਂ ਉਹਨੂੰ ਦੁਆਰਾ ਪੁਨਰ ਸਥਾਪਿਤ ਨਾ ਕਰੋ ਆਪਣੀ ਉਸ ਭੂਮਿਕਾ ਨੂੰ, ਉਹ ਬੀਤੇ ਸਮੇਂ ਦੀ ਗੱਲ ਹੋ ਜਾਂਦੀ। ਜਿੱਦਾਂ ਇੱਕ ਬੜਾ ਮਸ਼ਹੂਰ ਫਾਰਸੀ ਦਾ ਇੱਕ ਮੁਹਾਵਰਾ ਸੁਣਾਉਂਦੇ ਹੁੰਦੇ, ਉਹ ਕਹਿੰਦੇ ਕਿ ਇੱਕ ਗਿੱਦੜ ਗਿੱਦੜੀ ਦਾ ਵਿਆਹ ਹੋਇਆ, ਤੋ ਜਿਹੜਾ ਗਿੱਦੜ ਸੀਗਾ ਉਹ ਆਪਣੀ ਗਿੱਦੜੀ ਨੂੰ ਕਹਿੰਦਾ ਕਿ ਹਮੂ ਪਿੱਤਰਨ ਸੁਲਤਾਨ ਬੂਦ, ਕਿ ਸਾਡੇ ਜਿਹੜੇ ਪੁਰਖੇ ਸੀਗੇ ਪਿੱਤਰ ਸੀਗੇ ਉਹ ਬਾਦਸ਼ਾਹ ਹੁੰਦੇ ਸੀਗੇ। ਤੋ ਉਹਨੂੰ ਵੀ ਬੜਾ ਚਾਅ ਹੋਇਆ ਵੀ ਮੈਂ ਐਡੇ ਵੱਡੇ ਪਰਿਵਾਰ 'ਚ ਮੇਰਾ ਵਿਆਹ ਹੋਇਆ। ਚਲੋ ਜਦੋਂ ਤੜਕਾ ਹੋਇਆ ਤਾਂ ਜੰਗਲ ਦਾ ਇਹ ਦਸਤੂਰ ਹੈ ਗਿੱਦੜ ਲੇਟ ਉੱਠਦੇ ਆ, ਜਿਹੜਾ ਸ਼ੇਰ ਹੈ ਉਹ ਤੜਕਸਾਰ ਉੱਠ ਖੜ੍ਹਦਾ, ਅਤੇ ਉੱਠ ਕੇ ਉਹਨੇ ਦਹਾੜਨਾ ਹੁੰਦਾ ਆਪਣੀ ਹੈਸੀਅਤ ਵੀ ਮੇਰੀ ਬਰਕਰਾਰ ਹੈ ਇਹ ਦੱਸਣ ਦੇ ਲਈ। ਜਿੱਦਾਂ ਹਿੰਦੁਸਤਾਨ ਦੇ ਵਿੱਚ ਜਿੰਨਾ ਟਾਈਮ ਮੁਗਲ ਪੀਰੀਅਡ ਰਿਹਾ ਉਸ ਵਕਤ ਇਹ ਦਸਤੂਰ ਹੁੰਦਾ ਸੀਗਾ ਕਿ ਜਿਹੜਾ ਮੌਕੇ ਦਾ ਬਾਦਸ਼ਾਹ ਹੈ ਉਹਨੇ ਕਿਲੇ ਦੇ ਝਰੋਖੇ ਦੇ ਵਿੱਚੋਂ ਆ ਕੇ ਰੋਜ਼ ਸੂਰਜ ਚੜ੍ਹਨ ਵੇਲੇ ਦਸਖਤ ਆਪਣੇ ਦਰਸ਼ਨ ਦੇਣੇ ਕਿ ਮੈਂ ਹਜੇ ਹੈ ਆਪਣੀ ਹਸਤੀ ਨੂੰ ਦੱਸਣ ਲਈ। ਇੱਦਾਂ ਸ਼ੇਰ ਜੰਗਲ ਦੇ ਵਿੱਚ ਆਪਣੀ ਹਸਤੀ ਬਰਕਰਾਰ ਦੱਸਣ ਦੇ ਲਈ ਦਹਾੜਦਾ। ਅਤੇ ਜਦੋਂ ਸ਼ੇਰ ਦਹਾੜਿਆ ਅਤੇ ਹੁਣ ਗਿੱਦੜੀ ਤਾਂ ਦੌੜੀ ਨਹੀਂ, ਉਹਨੂੰ ਲੱਗਿਆ ਵੀ ਮੈਂ ਤਾਂ ਬਾਦਸ਼ਾਹ ਦੇ ਘਰ ਵਿਆਹੀ ਹਾਂ, ਗਿੱਦੜ ਦੌੜ ਗਿਆ। ਅਤੇ ਹੁਣ ਸ਼ੇਰ ਤਾਂ ਬਹੁਤ ਦੂਰ ਦਹਾੜਿਆ ਸੀਗਾ, ਉਹ ਅੱਧੇ ਕੁ ਘੰਟੇ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਆਪਣੇ 'ਤੇ ਕੋਈ ਖਤਰਾ ਨਹੀਂ ਹੈਗਾ, ਉਹ ਮੁੜਿਆ ਆ। ਦੂਸਰੇ ਦਿਨ ਰਾਤ ਨੂੰ ਉਹ ਫਿਰ ਸੌਣ ਲੱਗਾ, ਕਹਿਣ ਲੱਗਾ ਵੀ ਹਮੂ ਪਿੱਤਰਨ ਸੁਲਤਾਨ ਬੂਜ। ਤੋ ਹੁਣ ਗਿੱਦੜੀ ਨੂੰ ਪਤਾ ਲੱਗ ਗਿਆ ਸੀਗਾ ਸਵੇਰੇ, ਉਹ ਕਹਿੰਦੀ ਤੁਰਾ ਚੇ ਵੀ ਤੂੰ ਦੱਸ ਤੂੰ ਕਿਆ ਆ, ਤੇਰੇ ਪਿੱਤਰ ਤਾਂ ਬਾਦਸ਼ਾਹ ਸੀਗੇ, ਇਹ ਤਾਂ ਗੱਲ ਠੀਕ ਆ, ਤੂੰ ਦੱਸ, ਤੂੰ ਤਾਂ ਗਿੱਦੜਾ ਹੀ ਹੈ ਨਾ। ਇਹ ਗੱਲ ਨੋਰਮਲੀ ਹੋ ਜਾਂਦੀ ਹੈ। ਜਿਹੜਾ PC ਸੇਠੀ ਸੀਗਾ ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀਗਾ ਉਸ ਵਕਤ ਹਿੰਦੁਸਤਾਨ ਦੇ ਹਾਕਮਾਂ ਨੂੰ ਵੀ ਲੱਗਦੀ ਸੀ, ਉਹਦਾ ਬਿਆਨ ਹੈ ਇਹ ਰਿਕਾਰਡਡ, ਉਹ ਕਹਿੰਦਾ ਵੀ ਇਹ ਜਿਹੜੇ ਨਾ ਸਿੱਖ ਇਹਨਾਂ ਦੇ ਜਿਹੜੇ ਉੱਥੇ ਗਵੱਈਏ ਆ ਢਾਡੀ, ਇਹ ਜਿਹੜੀ ਡੁਗਡੁਗੀ ਵਜਾ ਕੇ ਗੱਪੇ ਹਾਂਕ ਰਹੇ ਨਾ, ਜਿਹੜੀਆਂ ਗੱਪਾਂ ਮਾਰ ਰਹੇ, ਕਹਿੰਦਾ ਅਸੀਂ ਇਹ ਸਾਰੀਆਂ ਕੱਢ ਦੇਣੀਆਂ। ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿੰਨੀ ਪਿਛਲੀ ਹਿਸਟਰੀ ਸੁਣਾ ਰਹੇ ਆ ਇਹਨਾਂ 'ਚੋਂ ਬਹੁਤੀ ਆਪ ਹੀ ਬਣਾਈ ਹੋਈ ਹੈ। ਤੋ ਜਿਹੜੀ ਤੁਹਾਡੀ ਇਤਿਹਾਸ ਹੈ ਜਿਹੜਾ ਵੱਡਾ, ਉਹ ਤਦੇ ਸਥਾਪਿਤ ਰਹਿੰਦਾ ਜੇ ਤੁਸੀਂ ਉਹਨੂੰ ਦੁਬਾਰਾ ਰਿਪੀਟ ਕਰੋ, ਪੁਨਰ ਸਥਾਪਿਤ ਕਰੋ। ਤੋ ਸਭ ਤੋਂ ਵੱਡਾ ਇਹਦਾ ਹਾਸਲ ਇਹ ਆ ਕਿ ਇਸ ਧਰਮ ਯੁੱਧ ਮੋਰਚੇ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਜਿਹੜੀ ਹਾਕਮ ਧਿਰ ਹੈ, ਜਿਹਦੇ ਵਿੱਚ ਦੋ ਰੰਗ ਨੇ, ਇੱਕ ਰੰਗ ਹੈਗਾ ਜੋ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਤੋਂ ਗ੍ਰਹਿਣ ਕੀਤਾ, ਜੋ ਉਹਨਾਂ ਦਾ ਪਹਿਲਾਂ ਵੀ ਸੀਗਾ, ਉਹ ਲੋਟੂ ਬਾਣੀਆਂ ਧਿਰ ਹੈ, ਜਿਹੜੇ ਲੋਟੂ ਧਿਰ ਹੈ, ਜਿਹਨੂੰ ਆਪਾਂ ਕੈਪੀਟਲਿਸਟ ਕਹਿ ਦਿੰਦੇ ਹਾਂ ਨਵੀਂ ਆਪਣੀ ਜਿਹੜੀ ਟਰਮੀਨੋਲੋਜੀ ਹੈ। ਦੂਜਾ ਇਹ ਆ ਕਿ 47 ਦੇ ਜਾਣ ਤੋਂ ਬਾਅਦ ਜਿਹੜੀ ਧਿਰ ਕਾਬਜ਼ ਹੋਈ, ਉਹਨਾਂ ਦਾ ਜਿਹੜਾ ਅਸਲ ਖਾਸਾ ਹੈਗਾ ਹੈ ਉਹ ਵਿਪਰਵਾਦੀ ਆ, ਬ੍ਰਹਮਨਿਕਲ ਆ, ਜਿਹਦੇ ਵਿੱਚ ਇਕੱਲਾ ਲੁੱਟਣ ਦਾ ਮਸਲਾ ਨਹੀਂ ਹੈ, ਲੋਕਾਂ ਨੂੰ ਸਮਾਜਿਕ ਪੱਧਰ 'ਤੇ ਗੁਲਾਮ ਬਣਾਈ ਰੱਖਣ ਲਈ, ਉਹਨਾਂ ਨੂੰ ਮਾਨਸਿਕ ਪੱਧਰ ਤੱਕ ਹੀ ਗੁਲਾਮ ਬਣਾਉਣ ਤੱਕ ਦੀ ਉਹਨਾਂ ਦਾ ਆਈਡੀਆ ਹੈ ਜਿਹੜਾ ਮਨੁਸਮ੍ਰਿਤੀ 'ਚ ਹੈਗਾ। ਤਾਂ ਜਦੋਂ ਇਹ ਦੋਨੋਂ ਹੀ ਆਈਡੀਆ ਇਕੱਠੇ ਹੋ ਜਾਂਦੇ ਆ, ਤਾਂ ਇੱਥੇ ਬਰਾਬਰਤਾ ਦੀ ਤਾਂ ਕਿਸੇ ਕਿਸਮ ਦੀ ਗੱਲ ਦੀ ਕੋਈ ਮਤਲਬ ਸਿਧਾਂਤ 'ਚ ਹੀ ਨਹੀਂ ਹੈ। ਤੋ ਉਸ ਵਕਤ ਜਿਹੜਾ ਸਿੱਖਾਂ ਦਾ ਆਈਡੀਆ ਹੈ, ਸਿੱਖਾਂ ਦਾ ਆਈਡੀਆ ਸਿਧਾਂਤ ਦੇ ਵਿੱਚ ਹਰੇਕ ਮਨੁੱਖਤਾ ਨੂੰ ਬਰਾਬਰਤਾ 'ਤੇ ਲੈ ਕੇ ਆਉਣਦਾ ਹੈ। ਤੋ ਇਹ ਜਿਹੜਾ ਇਸ ਖਿੱਤੇ 'ਚ ਟਕਰਾ ਰਿਹਾ ਹੈ ਸਿੱਖਾਂ ਦਾ, ਖਾਲਸਾ ਪੰਥ ਦੀ ਜਿਹੜੀ ਐਡੀ ਵੱਡੀ ਹਿਸਟਰੀ ਆ, ਉਹ ਇਸੇ ਨੁਕਤੇ 'ਤੇ ਆ। ਉਹ ਸਿੱਖਾਂ ਨੇ ਆਪਣਾ ਨੁਕਤਾ ਪੁਨਰ ਸਥਾਪਿਤ ਕੀਤਾ ਇਸ ਮੋਰਚੇ ਦੇ ਰਾਹੀਂ। ਵੱਧ ਅਧਿਕਾਰਾਂ ਵਾਲੀਆਂ ਜਿੰਨੀਆਂ ਧਿਰਾਂ ਸੀਗੀਆਂ ਉਹਨਾਂ ਦੇ ਕੋਲ ਕੋਈ ਧੁਰਾ ਹੈ ਨਾ ਸੀ, ਬਟ ਇਸ ਮੋਰਚੇ 'ਤੇ ਕਾਮਯਾਬੀ ਤੋਂ ਬਾਅਦ ਸੰਤ ਜਰਨੈਲ ਸਿੰਘ ਹੁਣਾਂ ਦੇ ਇਸ ਮੋਰਚੇ ਦੇ ਵਿੱਚ ਨਿਭਾਈ ਹੋਈ ਭੂਮਿਕਾ ਤੋਂ ਬਾਅਦ ਇਹ ਹੋਇਆ ਕਿ ਸ਼੍ਰੀਨਗਰ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੇ ਕਰਕੇ 8 ਚੀਫ ਮਿਨਿਸਟਰਾਂ ਦੀ ਹਿੰਦੁਸਤਾਨ ਦਿਆਂ ਦੀ, ਜਿਹੜੇ ਨੌਨ ਕਾਂਗਰਸ ਦੇ ਸੀਗੇ, ਉਹਨਾਂ ਦੀ ਮੀਟਿੰਗ ਹੋਈ ਇਸ ਗੱਲ ਨੂੰ ਅੱਗੇ ਲੈ ਕੇ ਜਾਣ ਦੇ ਲਈ। ਫਾਰੂਕ ਅਬਦੁੱਲਾ ਦੇ ਨਾਲ ਸੰਤ ਜਰਨੈਲ ਸਿੰਘ ਹੁਣਾਂ ਦੀ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ। ਜਦੋਂ ਇਹ ਗੱਲ ਹੋਈ, ਫਾਰੂਕ ਅਬਦੁੱਲਾ ਨੂੰ ਕਿਹਾ ਕਿ ਤੂੰ ਆ ਕਰ ਪਿਆ, ਅਸੀਂ ਤੇਰੇ ਨਾਲ ਖੜ੍ਹੇ ਹਾਂ। ਤੋ ਇੱਕ ਅਪੋਜਿਟ ਸੈਂਟਰ ਜਿਹੜੀ ਧਿਰ ਰਾਜ ਕਰ ਰਹੀ ਸੀਗੀ, ਜਿਹਦੀ ਨੀਂਹ ਦੇ ਵਿੱਚ ਹੀ ਊਚ ਨੀਚ ਪਈ ਆ, ਉਹਦੇ ਮੁਕਾਬਲੇ ਦੂਜੀ ਜਿਹੜੀ ਧਿਰ ਹੈ, ਜਿਹੜੀ ਬਰਾਬਰਤਾ ਲਿਆ ਸਕਦੀ ਸੀਗੀ, ਉਹ ਧਿਰ ਦੇ ਤੌਰ 'ਤੇ ਸਿੱਖ ਦੁਆਰਾ ਉੱਭਰੇ। ਇਹ ਹਿਸਟਰੀ ਇਸ ਧਰਮ ਯੁੱਧ ਮੋਰਚੇ ਤੋਂ ਜਿਹੜਾ ਸੰਘਰਸ਼ ਸ਼ੁਰੂ ਹੋਇਆ ਉਹਨੇ ਦੁਆਰਾ ਸਥਾਪਿਤ ਕੀਤੀ। ਮੈਨੂੰ ਇੱਕ ਵਾਰ ਇੰਡੀਆ ਦੇ ਇੱਕ ਸਟੇਟ ਦੇ ਮੌਜੂਦਾ ਮੁੱਖ ਮੰਤਰੀ ਨੇ ਇਹ ਗੱਲ ਕਹੀ, ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਜੇ ਕੁਛ ਵੀ ਸੈਂਟਰਲਾਈਜ਼ਡ ਸਿਸਟਮ ਦੇ ਖਿਲਾਫ ਕੁਛ ਵੀ ਖੜ੍ਹਨਾ, ਜਿਹਦੇ ਵਿੱਚ ਅਦਰ ਕਲਚਰਸ ਜਿਹੜੇ ਹੈਗੇ ਆ ਉਹਨਾਂ ਦੀ ਉਹ ਆਪਣਾ ਆਜ਼ਾਦੀ ਦਾ ਨਿੱਘ ਮਾਣ ਸਕਣ, ਤਾਂ ਉਹਦੇ ਧੁਰੇ ਸਿੱਖ ਹੀ ਆ ਸਕਦੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਸਾਡੀ ਤਾਂ ਪੋਲੀਟੀਕਲ ਵੇਟੇਜ ਬਹੁਤ ਘੱਟ ਹੈ, ਸਾਡੇ 13 MP ਆ, ਜੇ ਅਸੀਂ ਸਾਰੇ ਜਿਤਾ ਵੀ ਲਈਏ ਉਹ ਪੋਲੀਟੀਕਲ ਵੇਟੇਜ ਹੀ ਨਹੀਂ ਬਣਦੀ ਸਾਡੀ। ਮੈਨੂੰ ਕਹਿੰਦਾ ਨੋ ਨੋ, ਕਹਿੰਦਾ ਅਸੀਂ ਤੁਹਾਨੂੰ ਤੁਹਾਡੀ ਹਿਸਟਰੀ ਦੇ ਥਰੂ ਦੇਖਦੇ ਹਾਂ। ਉਹਨੇ ਮੈਨੂੰ ਇੱਕ ਐਗਜ਼ੈਂਪਲ ਦਿੱਤੀ, ਕਹਿੰਦਾ 1980 ਦੇ ਵਿੱਚ ਸੁਰਜੀਤ ਸਿੰਘ ਬਰਨਾਲੇ ਨੂੰ 7-8 MP ਹੋਣ ਦੇ ਬਾਵਜੂਦ ਇੰਡੀਆ ਦਾ PM ਮੰਨ ਲਿਆ ਸੀਗਾ ਬਾਕੀ ਸਾਰਿਆਂ ਨੇ। ਉਹ ਤਾਂ ਕਹਿੰਦਾ ਤੁਹਾਡੀ ਆਪਸ ਕਨਫਲਿਕਟ ਸੀਗੀ ਜਿਹੜਾ, ਉਹ ਨਹੀਂ ਬਣ ਸਕਿਆ। ਕਹਿੰਦਾ ਕਿਸੇ ਹੋਰ ਨੂੰ ਨਹੀਂ ਇੱਦਾਂ ਮੰਨ ਸਕਦਾ, ਇੰਨੀ ਘੱਟ ਪੋਲੀਟੀਕਲ ਵੇਟੇਜ ਦੇ ਬਾਵਜੂਦ। ਹੁਣ ਹਿਸਟਰੀ ਦੇ ਥਰੂ ਦੇਖਣ ਕਰਕੇ ਇਹ ਆ ਵੀ ਕੈਨੇਡਾ ਦੇ ਵਿੱਚ ਸਾਡੇ 4 ਮਿਨਿਸਟਰ ਆ ਜਾਂਦੇ ਆ, ਸਾਡੇ ਨਾਲੋਂ ਜ਼ਿਆਦਾ ਗਿਣਤੀ ਵਾਲੇ ਹੋਰ ਗਰੁੱਪ ਵੀ ਹੈਗੇ ਉੱਥੇ। ਤੋ ਇਹ ਜਿਹੜੀ ਸਾਡੀ ਇੱਕ ਇਤਿਹਾਸਿਕ, ਜਿਸ ਕਰਕੇ ਸਾਡਾ ਇਤਿਹਾਸ ਖੜ੍ਹਾ ਸੀਗਾ ਕਿ ਜੇ ਇਸ ਖਿੱਤੇ ਦੇ ਵਿੱਚ ਦੁਆਰਾ ਕੋਈ ਬਰਾਬਰਤਾ ਵਾਲਾ ਇਨਸਾਫ ਪਸੰਦ ਨਿਜ਼ਾਮ ਲੈ ਕੇ ਆਉਣਾ, ਉਹਦੀ ਜਿਸ ਤਰ੍ਹਾਂ ਦੀ ਸਾਡੀ ਹਿਸਟਰੀ ਸੀਗੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਰਹੀ, ਜਾਂ ਉਦੋਂ ਪਹਿਲਾਂ ਮਿਸਲਾਂ ਦੀ ਰਹੀ, ਮਿਸਲਾਂ ਦੀ ਜਿੰਨੀ ਵੀ ਹਿਸਟਰੀ ਉਹ ਸਾਰੀ ਇਸੇ ਇੱਕ ਨੁਕਤੇ 'ਤੇ ਖੜ੍ਹੀ ਸੀਗੀ ਕਿ ਰਾਖੀ ਸਿਸਟਮ ਜਿਹੜਾ ਸਿੱਖਾਂ ਦਾ ਖੜ੍ਹਾ ਹੋਇਆ ਉਹ ਇੱਥੋਂ ਦੀ ਪੰਜਾਬ ਦੀ ਅਤੇ ਈਵਨ ਸਹਾਰਨਪੁਰ ਤੋਂ ਲੈ ਕੇ ਜਿਹੜੀ ਵੱਡੀ ਮੁਸਲਿਮ ਬਹੁ ਗਿਣਤੀ ਸੀਗੀ ਉਹ ਆਪ ਆਪਣੀ ਵਿੱਲ ਦੇ ਨਾਲ ਸਿੱਖਾਂ ਦੇ ਰਾਖੀ ਪ੍ਰਬੰਧ ਦੇ ਥੱਲੇ ਆਈ। ਰਾਜ ਉਦੋਂ ਬਾਅਦ ਸਥਾਪਿਤ ਹੋਇਆ, ਸਿੱਖਾਂ ਦਾ ਰਾਖੀ ਪ੍ਰਬੰਧ ਪਹਿਲਾਂ ਸਥਾਪਿਤ ਹੋ ਗਿਆ ਸੀਗਾ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਅਫਗਾਨਾਂ ਅਤੇ ਮੁਗਲਾਂ ਕੋਲੋਂ ਸਾਨੂੰ ਪ੍ਰੋਟੈਕਟ ਕਰਦੇ ਆ। ਸਿੱਖਾਂ ਨੇ ਕੀਤਾ, ਜਦੋਂ ਅਬਦਾਲੀ ਆਏ ਅਤੇ ਉਹਨੇ ਜਦੋਂ ਉਹਦੇ ਸਾਰੇ ਹਮਲਿਆਂ ਤੋਂ ਬਾਅਦ ਉਹਦਾ ਰਾਜ ਸਥਾਪਿਤ ਨਹੀਂ ਹੋ ਰਿਹਾ ਸੀਗਾ, ਉਹਨੇ ਲਾਹੌਰ ਦੇ ਸਾਰੇ ਪਤਵੰਤੇ ਸੱਦੇ, ਕਹਿੰਦਾ ਤੁਸੀਂ ਦੱਸੋ ਮੈਂ ਕਿਹਨੂੰ ਗਵਰਨਰ ਲਾਵਾਂ ਅਤੇ ਰਾਜ ਸਥਾਪਿਤ ਰਹੇ। ਤੋ ਜਿੰਨੇ ਸਾਰੇ ਪਤਵੰਤੇ ਸੀਗੇ, ਲਾਹੌਰ ਸਿੱਖ ਤਾਂ ਹੈ ਨਹੀਂ ਸੀਗੇ, ਉਹਨਾਂ ਨੇ ਕਿਹਾ ਜੀ ਲਹਿਣਾ ਸਿੰਘ ਨੂੰ ਲਾ ਦਿਓ, ਉਹ ਇਨਸਾਫ ਪਸੰਦੀ ਦਾ ਰਾਜ ਚਲਾ ਸਕਦਾ। ਤੋ ਸਿੱਖਾਂ ਦੇ ਇਤਿਹਾਸ ਦਾ ਜਿਹੜਾ ਇਹ ਨੁਕਤਾ ਸੀਗਾ ਕਿ ਸਿੱਖ ਇਹ ਸਾਰੇ ਖਿੱਤੇ ਦੇ ਵਿੱਚ ਦੁਬਾਰਾ ਇਨਸਾਫ ਪਸੰਦ ਰਾਜ ਦਾ ਧੁਰਾ ਬਣ ਸਕਦੇ ਆ, ਉਸ ਗੱਲ ਦੀ ਸਥਾਪਤੀ ਜਿਹੜੀ ਇਸ ਮੋਰਚੇ ਦੀ ਸਭ ਤੋਂ ਵੱਡਾ ਹਾਸਲ ਹੈ। ਦੂਜੀ ਅਤੇ ਆਖਰੀ ਗੱਲ ਮੈਂ ਇਹ ਕਰਨੀ ਕਿ ਜਿਹੜਾ ਖਾਲਸਾ ਪੰਥ ਦਾ ਇਤਿਹਾਸ ਹੈ, ਜਿੰਨੇ ਬੰਦਿਆਂ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ ਉਹ ਸਧਾਰਨ ਪੋਲੀਟੀਕਲ ਲੀਡਰ ਨਹੀਂ ਸੀਗੇ, ਉਹ ਸਪਿਰਚੁਅਲ ਪਰਸਨੈਲਿਟੀਜ਼ ਸੀਗੀਆਂ। ਜੇ ਅੱਜ ਅਸੀਂ ਕਹੀਏ ਕਿ ਸੰਤ ਜਰਨੈਲ ਸਿੰਘ ਜੀ ਹੋਣੀ ਜਿਹੜੀ ਇਹ ਸਟਰਗਲ ਕੀਤੀ ਅਤੇ ਉਹਦੇ ਵਿੱਚੋਂ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸੀਗੇ, ਤਾਂ ਜਾਣੀ ਕਿ ਇਹ ਗੱਲ ਸਾਡੇ ਵਿਰੋਧੀ ਵੀ ਨਹੀਂ ਮੰਨੂਗੇ, ਸਾਰਿਆਂ ਨੂੰ ਪਤਾ ਸੀਗਾ ਵੀ ਨਹੀਂ ਉਹਨਾਂ ਦੀ ਇਹ ਇਸ ਰਾਸਤੇ 'ਤੇ ਨਹੀਂ ਸੀਗੇ। ਸਿੱਖ ਖਾਲਸਾ ਪੰਥ ਦੀ ਜਿਹੜੀ ਸਾਰੀ ਸਟਰਗਲ ਹੈ ਉਹ ਬੇਸ਼ੱਕ ਦੁਨਿਆਵੀ ਨੁਕਤਿਆਂ 'ਤੇ ਆਧਾਰਿਤ ਹੁੰਦੀ ਆ, ਬਟ ਉਹਨੂੰ ਲੜਨ ਵਾਲੇ ਜਿਹੜੇ ਮਨੁੱਖ ਹੈ ਉਹ ਇਸ ਦੁਨਿਆਵੀ ਜ਼ਿੰਦਗੀ ਦੇ ਦਾਇਰਿਆਂ 'ਚ ਨਹੀਂ ਵਿਚਰ ਰਹੇ ਹੁੰਦੇ, ਉਹਨਾਂ ਦੇ ਵਿਚਰਨ ਦਾ ਜਿਹੜਾ ਦਾਇਰਾ ਹੈ ਉਹ ਇਸ ਜਹਾਨ ਤੋਂ ਉੱਪਰਲਾ ਹੁੰਦਾ। ਇਸ ਕਰਕੇ ਬਹੁਤੀ ਵਾਰ ਸਾਨੂੰ ਜਿਹੜੀ ਖਾਲਸਾ ਪੰਥ ਦੀ ਹਿਸਟਰੀ ਉਹ ਸਮਝ ਨਹੀਂ ਆਉਂਦੀ ਹੈ। ਮਸਲਨ 18ਵੀਂ ਸਦੀ ਦਾ ਜਿਹੜਾ ਇਤਿਹਾਸ ਹੈ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਦਾ ਇਤਿਹਾਸ ਹੈ, ਉਹਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਜਦੋਂ ਔਰੰਗਜ਼ੇਬ ਦੱਖਣ ਦੇ ਵਿੱਚ ਪੋਲੀਟੀਕਲ ਸਟਰਗਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਲਝਿਆ ਹੋਇਆ, ਉਹ 1699 ਤੋਂ ਬਾਅਦ ਉਹ ਦਿੱਲੀ ਨਹੀਂ ਆਇਆ, ਉੱਧਰ ਹੀ ਰਿਹਾ। ਮਹਾਰਾਜ ਨੇ ਜਿਹੜੇ ਇੱਥੋਂ ਦੇ ਛੋਟੇ ਛੋਟੇ ਪੋਲੀਟੀਕਲ ਜਿਹੜੇ ਛੋਟੇ ਛੋਟੇ ਵਾਰ ਲਾਰਡ ਸੀਗੇ, ਰਾਜਪੂਤ ਸੀਗੇ, ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕਾਂ ਦੇ ਭਲੇ ਵਾਲਾ ਰਾਜ ਸਿਰਜੋ, ਖੁਦ ਮੁਖਤਿਆਰ ਰਾਜ ਸਿਰਜੋ, ਅਸੀਂ ਤੁਹਾਡੇ ਨਾਲ। ਇਸ ਗੱਲ ਦੇ ਲਈ ਬਕਾਇਦਾ ਰਵਾਲਸਰ ਮੀਟਿੰਗ ਹੋਈ ਜਿਹੜੀ ਇਤਿਹਾਸ ਦੇ ਵਿੱਚ ਆਪਣੇ ਸਾਹਮਣੇ ਆਉਂਦੀ। ਉਹ ਇਸ ਗੱਲ 'ਤੇ ਨਹੀਂ ਆਏ। ਉਸ ਤੋਂ ਬਾਅਦ ਦੀ ਸਾਰੀ ਸਟਰਗਲ ਜਿਸ ਵੇਲੇ ਜਿਹੜੇ ਰਾਜ ਕਰ ਰਹੇ ਸੀਗੇ ਦੁਨਿਆਵੀ ਪੋਲੀਟੀਕਲ ਲੀਡਰ, ਜਦੋਂ ਉਹ ਆਪਣੇ ਬੁਨਿਆਦੀ ਨੁਕਤੇ ਤੋਂ ਥਿੜਕ ਗਏ ਵੀ ਲੋਕਾਂ ਨੂੰ ਅਸੀਂ ਇਨਸਾਫ਼ ਨਹੀਂ ਲੈ ਕੇ ਦੇ ਸਕਦੇ, ਲੋਕਾਂ ਦੇ ਲਈ ਅਸੀਂ ਬਰਾਬਰਤਾ ਜਾਂ ਆਜ਼ਾਦੀ ਪਰਸਨਲ ਨਹੀਂ ਲੈ ਕੇ ਦੇ ਸਕਦੇ, ਉਹ ਜਦੋਂ ਬਿਲਕੁਲ ਪ੍ਰਭਾਵਹੀਣ ਹੋ ਜਾਂਦੇ ਆ ਉਦੋਂ ਖਾਲਸਾ ਪੰਥ ਇਸ ਦੁਨਿਆਵੀ ਹਿਸਟਰੀ 'ਚ ਐਂਟਰ ਕਰਦਾ। ਫਿਰ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਕਿਹਾ, ਔਰੰਗਜ਼ੇਬ ਤੋਂ ਬਾਅਦ ਵੀ ਬਹਾਦਰ ਸ਼ਾਹ ਦੇ ਨਾਲ ਨੈਗੋਸੀਏਸ਼ਨ ਚੱਲੀਆਂ, ਉਹ ਰਾਜ ਲੈਣ ਲਈ ਨਹੀਂ ਚੱਲੀਆਂ, ਉਹ ਇਸ ਖਿੱਤੇ ਦੇ ਵਿੱਚ ਇਨਸਾਫ਼ ਵਾਲਾ ਨਿਜ਼ਾਮ ਪੈਦਾ ਕਰਨ ਲਈ ਚੱਲੀਆਂ ਕਿ ਜਿਹੜੇ ਤੁਹਾਡੇ ਵਜ਼ੀਰ, ਜਿਹੜੇ ਤੁਹਾਡੇ ਇੱਥੇ ਅਹਿਲਕਾਰ ਜ਼ਾਲਮ ਨੇ, ਤੁਸੀਂ ਉਹਨਾਂ ਨੂੰ ਬਦਲੋ। ਜਿਸ ਦਿਨ ਉਸਨੇ ਕਿਹਾ ਕਿ ਨਹੀਂ ਜੀ ਇਹ ਮੇਰੇ ਤੋਂ ਬਾਹਰ ਹੈ, ਫਿਰ ਪਾਤਸ਼ਾਹ ਕਹਿੰਦੇ ਹੁਣ ਅਸੀਂ ਬਦਲ ਲੈਂਦੇ। ਜਿਸ ਦਿਨ ਬਹਾਦਰ ਸ਼ਾਹ ਆਪਣੀ ਸਮਰੱਥਾ ਜ਼ਾਹਰ ਕਰਕੇ ਹਜ਼ੂਰ ਸਾਹਿਬ ਤੋਂ ਹੈਦਰਾਬਾਦ ਨੂੰ ਤੁਰਿਆ, ਉਸ ਤੋਂ 3 ਦਿਨ ਬਾਅਦ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਕਹਿ ਦਿੱਤਾ, ਹਾਲਾਂਕਿ ਕਪੈਸਿਟੀ ਪਹਿਲਾਂ ਵੀ ਸੀਗੀ, 3 ਦਿਨ 'ਚ ਨਹੀਂ ਬਣ ਗਈ ਸੀ। ਤਾਂ ਮੇਰਾ ਕਹਿਣ ਦਾ ਨੁਕਤਾ ਇਹ ਆ ਕਿ ਖਾਲਸਾ ਪੰਥ ਇਸ ਦੁਨਿਆਵੀ ਇਤਿਹਾਸ ਉਦੋਂ ਇੰਟਰਵੀਨ ਕਰਦਾ ਜਦੋਂ ਜਿਹੜੇ ਦੁਨਿਆਵੀ ਲੀਡਰ ਨੇ, ਜਦੋਂ ਉਹ ਆਪਣੀ ਫਰਜ਼ ਪੂਰਾ ਕਰਨ ਦੇ ਜਾਂ ਤਾਂ ਸਮਰੱਥ ਨਾ ਹੋਣ ਜਾਂ ਉਹ ਤੋਂ ਬੇਈਮਾਨ ਹੋ ਜਾਣ। ਫਿਰ ਪੰਥ ਦੀ ਜਿਹੜੀ ਹਿਸਟਰੀ ਆ ਉਹ ਇੱਦਾਂ ਰਹੀ ਕਿ ਉਹਨਾਂ ਨੇ ਇੱਥੇ ਇਨਸਾਫ਼ ਵਾਲਾ, ਬਰਾਬਰੀ ਵਾਲਾ ਨਿਜ਼ਾਮ ਸਥਾਪਿਤ ਕੀਤਾ। ਅਤੇ ਜਿਸ ਵੇਲੇ ਉਹ ਨਿਜ਼ਾਮ ਪੱਕੇ ਪੈਰੀਂ ਹੋ ਰਿਹਾ ਸੀਗਾ ਸਟਰਗਲ ਦੇ ਵਿੱਚ, ਉਹ ਤੇ ਸਭ ਤੋਂ ਅੱਗੇ ਸੀਗੀ ਜਿਹੜੀ ਸਭ ਤੋਂ ਵੱਧ ਸਪਿਰਚੁਅਲ ਨੁਕਤੇ ਤੋਂ ਚੱਲੀ, ਜਿਸ ਵੇਲੇ ਉਹ ਸਥਾਪਿਤ ਹੋ ਰਿਹਾ ਸੀਗਾ ਉਹਨਾਂ ਨੂੰ ਲੱਗਿਆ ਕਿ ਇਹ ਸਾਡੀ ਨਿਗਰਾਨੀ ਦੇ ਵਿੱਚ ਜਿਹੜੇ ਨਵੇਂ ਆਉਣ ਵਾਲੇ ਨੇ ਇਹ ਸਹੀ ਇਨਸਾਫ ਕਰ ਲੈਣਗੇ। ਉਸੇ ਤਰ੍ਹਾਂ ਖਾਲਸਾ ਪੰਥ ਰੀਟਰੀਟ ਕਰਨ ਲੱਗ ਜਾਂਦਾ। ਮਸਲਨ ਕਿ ਜਿਸ ਜਦੋਂ ਮਿਸਲਾਂ ਦਾ ਰਾਜ ਸਥਾਪਿਤ ਹੋਣ ਲੱਗ ਗਿਆ ਰਾਖੀ ਪ੍ਰਬੰਧ ਤੋਂ ਬਾਅਦ, ਜਿਹੜੀਆਂ ਸਭ ਤੋਂ ਬਿਹਤਰੀਨ ਮਿਸਲਾਂ ਸੀਗੀਆਂ, ਮਿਸਲ ਸ਼ਹੀਦਾਂ ਬਾਬਾ ਦੀਪ ਸਿੰਘ ਹੋਣਾ ਦੀ ਅਤੇ ਮਿਸਲ ਨਿਸ਼ਾਨਾ ਵਾਲੀ, ਜਿਹਦੀਆਂ ਸਭ ਤੋਂ ਵੱਧ ਕੁਰਬਾਨੀਆਂ ਸੀਗੀਆਂ, ਜਿਹੜੇ ਸਭ ਤੋਂ ਵੱਧ ਸਿਰਲੱਥ ਯੋਧੇ ਸੀਗੇ, ਉਹ ਟੈਰੀਟਰੀ ਲੈਣ ਦੇ ਵਿੱਚ ਸਭ ਤੋਂ ਪਿੱਛੇ ਹਟ ਗਿਆ। ਉਹਨਾਂ ਕੋਲ ਆਪਣੀ ਕੋਈ ਟੈਰੀਟਰੀ ਨਹੀਂ ਸੀਗੀ। ਇੱਦਾਂ ਹੀ ਖਾਲਸਾ ਰਾਜ ਦੇ ਵੇਲੇ 'ਚ ਜਿਹੜੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਪਰਸਨੈਲਿਟੀ ਸੀਗੀਆਂ, ਜਿਹੜੀ ਖਾਲਸਾ ਪੰਥ ਨੂੰ ਨੁਮਾਇੰਦਗੀ ਦਿੰਦੀਆਂ ਸੀਗੀਆਂ, ਉਹਨਾਂ 'ਚ ਅਕਾਲੀ ਫੂਲਾ ਸਿੰਘ, ਬਾਬਾ ਵੀਰ ਸਿੰਘ ਨੌਰੰਗਾਬਾਦ ਦੀ ਜਾਂ ਭਾਈ ਮਹਾਰਾਜ ਸਿੰਘ, ਉਹਨਾਂ ਦੀਆਂ ਆਪਣੀਆਂ ਫੋਰਸਿਸ ਸੀਗੀਆਂ। ਭਾਈ ਵੀਰ ਸਿੰਘ ਨੌਰੰਗਾਬਾਦ ਦੀ ਜਦੋਂ ਮਤਲਬ ਜੰਗ ਲਈ ਚੱਲਦੇ ਸੀਗੇ, ਜਦੋਂ ਨਸ਼ਹਿਰੇ ਦੀ ਜੰਗ ਲਈ ਉਹ ਵੀ ਗਏ, ਅਕਾਲੀ ਫੂਲਾ ਸਿੰਘ ਵੀ ਗਏ, ਤਾਂ ਉਹ 20,000 ਤੱਕ ਸਿਪਾਹੀ ਇਕੱਠਾ ਕਰਨ ਦੀ ਸਮਰੱਥਾ ਸੀਗੀ ਉਹਨਾਂ ਦੀ। ਉਹ ਇੰਨਾ ਸਿਪਾਹੀ ਨਾਲ ਚੱਲਦਾ ਸੀਗਾ ਉਹਨਾਂ ਦੇ, ਪਰ ਟੈਰੀਟਰੀ ਨਹੀਂ ਸੀਗੀ ਨਾ ਅਕਾਲੀ ਫੂਲਾ ਸਿੰਘ ਦੀ। ਟਰੂ ਖਾਲਸਾ ਸਪਿਰਿਟ 'ਚ ਆ ਕੇ ਖਾਲਸੇ ਨੇ ਸਿਰਫ ਉਹ ਬੈਲੈਂਸ ਬਣਾ ਕੇ ਰੱਖਣਾ ਹੁੰਦਾ ਕਿ ਜਿਹੜਾ ਮੌਜੂਦਾ ਦੁਨਿਆਵੀ ਨਿਜ਼ਾਮ ਹੈ ਇਹ ਇਨਸਾਫ, ਬਰਾਬਰਤਾ ਅਤੇ ਆਜ਼ਾਦੀ ਦੇ ਰਾਸਤੇ 'ਤੇ ਚੱਲੇ। ਜਦੋਂ ਨਹੀਂ ਚੱਲਦਾ ਫਿਰ ਉਹ ਇੰਟਰਵੀਨ ਕਰਦੇ। ਸੇਮ ਇਸੇ ਸਪਿਰਿਟ ਦੇ ਵਿੱਚ ਸੰਤ ਜਰਨੈਲ ਸਿੰਘ ਅਤੇ ਸੰਤ ਕਰਤਾਰ ਸਿੰਘ ਹੋਣਾ ਦਾ ਭੂਮਿਕਾ ਰਹੀ। ਉਸ ਤੋਂ ਪਹਿਲਾਂ ਐਮਰਜੈਂਸੀ ਦਾ ਮੋਰਚਾ ਲੱਗਿਆ। ਐਮਰਜੈਂਸੀ ਦਾ ਮੋਰਚਾ ਚਲਾਉਣ ਦੇ ਲਈ ਵੱਡਾ ਹਿੱਸਾ ਗ੍ਰਿਫਤਾਰੀਆਂ ਦਾ ਮੋਬਲਾਈਜ਼ ਕਰਨ ਦੇ ਲਈ ਸਭ ਤੋਂ ਵੱਡੀ ਭੂਮਿਕਾ ਸੰਤ ਕਰਤਾਰ ਸਿੰਘ ਹੋਣਾ ਦੀ ਰਹੀ। ਉਹ ਬਾਹਰ ਸੀਗੇ, ਅਕਾਲੀ ਲੀਡਰਸ਼ਿਪ ਤਾਂ ਅੰਦਰ ਚਲੀ ਗਈ। ਜਿਹੜੇ 37 ਮਾਰਚ ਕੱਢੇ ਉਹਨਾਂ ਨੇ ਉਹ ਐਮਰਜੈਂਸੀ ਦੇ ਦੌਰਾਨ, ਜਿਨ੍ਹਾਂ ਤੋਂ ਬਹੁਤ ਵੱਡਾ ਪਛਾਲ ਮਿਲਿਆ ਐਮਰਜੈਂਸੀ ਵਾਲੇ ਮੋਰਚੇ ਨੂੰ। ਉਸ ਵਕਤ ਤੱਕ ਵੀ ਇਹ ਨਹੀਂ ਸੀਗਾ ਕਿ ਅਕਾਲੀ ਦਲ ਸਿੱਖ ਪੰਥ ਦੀ ਨਿਆਰੀ ਪਛਾਣ ਤੋਂ ਥਿੜਕਣ ਲੱਗ ਗਿਆ ਸੀਗਾ, ਲੱਗ ਰਿਹਾ ਸੀਗਾ, ਬਟ ਫਿਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਹੀ ਚੱਲੇ। ਸੰਤ ਜਰਨੈਲ ਸਿੰਘ ਹੋਣਾ ਨੇ ਵੀ ਇਹੀ ਸਾਰੀ ਤਾਣ ਲਾਇਆ ਕਿ ਜਿਹੜੀ ਇਹ ਦੁਨਿਆਵੀ ਲੀਡਰਸ਼ਿਪ ਹੈ, ਇਹ ਜਦੋਂ ਬਿਲਕੁਲ ਕਪੂਰੀ ਦਾ ਮੋਰਚਾ ਜਿਹੜਾ ਹੋਇਆ ਉਹ 20 ਅਪ੍ਰੈਲ ਨੂੰ ਸੀਗਾ, ਧਰਮਯੁੱਧ ਮੋਰਚੇ ਤੋਂ 3-4 ਮਹੀਨੇ ਪਹਿਲਾਂ ਹੀ, ਉਹ 4-5 ਦਿਨਾਂ ਦੇ ਵਿੱਚ ਇਹ ਅਕਾਲੀ ਦਲ ਨੂੰ ਛੱਡਣਾ ਪੈ ਗਿਆ ਸੀਗਾ ਕਿ ਅਕਾਲੀ ਦਲ ਕੋਲ ਗ੍ਰਿਫਤਾਰੀ ਲਈ ਬੰਦੇ ਨਹੀਂ ਸੀਗੇ। ਜਿਸ ਦਿਨ ਇਹ ਗੱਲ ਸਪੱਸ਼ਟ ਹੋ ਗਈ ਕਿ ਇਸ ਖਿੱਤੇ ਦੀ ਜਿਹੜੀ ਨੁਮਾਇੰਦਾ ਪੋਲੀਟੀਕਲ ਜਮਾਤ ਹੈ ਉਹ ਇਸ ਖਿੱਤੇ ਦੇ ਲੋਕਾਂ ਦੇ ਇੰਟਰਸਟ ਬਚਾਉਣ ਲਈ ਸਮਰੱਥ ਨਹੀਂ ਹੈ, ਫਿਰ ਖਾਲਸਾ ਪੰਥ ਦੀ ਨੁਮਾਇੰਦਗੀ ਦੇ ਤੌਰ 'ਤੇ ਸੰਤ ਜਰਨੈਲ ਸਿੰਘ ਉਹਨਾਂ ਨੇ ਇੰਟਰਵੀਨ ਕੀਤਾ। ਫਿਰ ਉਸ ਤੋਂ ਬਾਅਦ ਜਿਹੜਾ ਸਾਰਾ ਹੀ ਇਹਦਾ ਰੰਗ ਰੂਪ ਬਦਲਿਆ, ਜਿਹੜੀ ਸਟਰਗਲ ਦੀ ਜਿਹੜੀ ਸੈਲਫਲੈਸ ਸਟਰਗਲ ਦੀ ਜਿਹੜੀ ਸਿੱਖਾਂ ਦੀ ਟ੍ਰੈਡੀਸ਼ਨ ਸੀਗੀ ਉਹ ਮੁੜ ਕੇ ਦੁਬਾਰਾ ਸਥਾਪਿਤ ਹੋਈ। ਇਹ ਇਸ ਮੋਰਚੇ ਦਾ ਹਾਸਲ ਹੈ। ਤੋ ਇਹਦਾ ਹੁਣ ਮੈਂ ਭਵਿੱਖ ਦੀ ਗੱਲ ਕਰਨੀ ਹੈ। ਸਿੱਖਾਂ ਦੇ ਵਿੱਚ ਜਦੋਂ ਵੀ ਸਿੱਖ ਸੈਲਫ ਦੇ ਇੰਟਰਸਟ ਤੋਂ ਜਾਂ ਆਪਣੀ ਇੱਕ ਧੜਾ ਜਾਂ ਇੱਕ ਆਪਣੇ ਵੱਡੇ ਇੱਕ ਸੋਸ਼ਲ ਗਰੁੱਪ ਦੇ ਇੰਟਰਸਟ ਤੋਂ ਉੱਪਰ ਉੱਠ ਕੇ ਕਿਸੇ ਵੀ ਖਿੱਤੇ ਦੀ ਮਨੁੱਖਤਾ ਦੇ ਭਲੇ ਦੇ ਹਿੱਤ ਦੇ ਲਈ ਸਟਰਗਲ ਕਰਨਗੇ, ਆਪਣੇ ਅਹੁਦਿਆਂ ਦੇ ਲਾਲਚ ਛੱਡ ਕੇ, ਤਾਂ ਗੁਰੂ ਉਹਨਾਂ 'ਤੇ ਬਰਕਤ ਕਰਦਾ ਹੀ ਕਰਦਾ। ਤੋ ਸਿੱਖਾਂ ਦੀ ਜਿਹੜੀ ਸਟਰਗਲ ਹੈ ਉਹ ਬੇਸ਼ੱਕ ਇਸ ਨੌਰਥ ਇੰਡੀਆ ਦੇ ਇਸ ਖਿੱਤੇ ਦੇ ਵਿੱਚ ਰਹੀ ਆ, ਬਟ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਆ, ਸਿੱਖ ਫੇਸ ਜਿਹੜਾ ਹੈਗਾ ਉਹ ਜਿੰਨਾ ਫੈਲ ਗਿਆ ਹੋਇਆ ਉਹ ਬਹੁਤ ਵੱਡੇ ਇਲਾਕੇ 'ਚ ਫੈਲ ਗਿਆ, ਸਾਰੀ ਦੁਨੀਆ 'ਚ ਹੀ ਫੈਲ ਗਿਆ ਹੋਇਆ। ਸਿੱਖ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਆਪਣੀ ਆਬਾਦੀ ਦੇ ਪੱਖੋਂ ਅਸਰਦਾਰ ਹੋ ਗਏ। ਤੋ ਹੁਣ ਸਿੱਖਾਂ ਦਾ ਜਿਹੜਾ ਇਹ ਸਰਬੱਤ ਦੇ ਭਲੇ ਦੀ ਸਟਰਗਲ ਦਾ ਜਿਹੜਾ ਅਗਲਾ ਪੜਾਅ ਹੈ ਉਹ ਇਕੱਲਾ ਪੰਜਾਬ ਤੱਕ ਸੀਮਿਤ ਨਹੀਂ ਰਹਿ ਸਕਦਾ। ਜਿਸ ਤਰ੍ਹਾਂ ਦੇ ਹਾਲਾਤ ਹੈ, ਜਿਸ ਤਰ੍ਹਾਂ ਦੇ ਆਈਡੀਆ ਆਫ ਇੰਡੀਆ ਦੀ ਗੱਲ ਹੋਈ ਆ, ਜਦੋਂ ਪਹਿਲਾਂ ਸਾਡਾ ਵਾਹ ਵਾਸਤਾ ਸੀਗਾ ਉਸ ਵਕਤ ਜਿਹੜੀ ਇੱਥੇ ਧਿਰ ਸੀਗੀ ਉਹ ਸਿੱਧੀ ਵਿਪਰਵਾਦੀ ਹਿੰਦੂਤਵੀ ਆਈਡੀਏ 'ਤੇ ਨਹੀਂ ਖੜ੍ਹਦੀ ਸੀ। ਚਾਹੇ ਉਹ ਪਖੰਡ ਕਰਦੀ ਸੀਗੀ ਇੰਟਰਨਲ, ਜਿੱਦਾਂ ਇਹਨਾਂ ਨੇ ਕੁਲਦੀਪ ਨਈਅਰ ਦੀ ਦੱਸੀ, ਉਹ ਹੌਲੀ ਹੌਲੀ ਸਹਿਜੇ ਸਹਿਜੇ ਸਿਮੀਲੇਟ ਕਰਨਾ ਚਾਹੁੰਦੀ ਸੀਗੀ ਸਾਰਿਆਂ ਨੂੰ, ਤਾਂ ਕਿ ਇਹ ਸਾਰਾ ਖਿੱਤਾ ਇੱਕੋ ਜਿਹਾ ਬਣ ਜਾਵੇ। ਪਰ ਇਸ ਖਿੱਤੇ ਦੇ ਵਿੱਚ ਵਿਭਿੰਨਤਾ ਹੀ ਇੰਨੀ ਹੈ ਕਿ ਇਹ ਇੱਕੋ ਜਿਹਾ ਬਣ ਨਹੀਂ ਸਕਦਾ। ਤੋ ਉਸ ਖਿੱਤੇ ਦੇ ਵਿੱਚ ਜਦ ਹੁਣ ਜਿਸ ਤਰ੍ਹਾਂ ਦੀ ਧਿਰ ਆ ਗਈ ਆ, ਜਿਹਦੀ ਇਕਸਾਰਤਾ ਲਿਆਉਣ ਦੇ ਲਈ ਜਿਹੜੀ ਬਹੁਤ ਜ਼ਿਆਦਾ ਕਾਹਲੀ ਹੈ, ਅਤੇ ਉਸ ਵਕਤ ਜਿਹੜੀ ਜਿਸ ਤਰ੍ਹਾਂ ਦੀ ਰਜਿਸਟੈਂਸ ਉੱਭਰਨੀ ਆ, ਉਸ ਰਜਿਸਟੈਂਸ ਨੂੰ ਜਿਹੜੀ ਦਸ਼ਾ ਦੇਣੀ ਆ ਅਤੇ ਦਿਸ਼ਾ ਦੇਣੀ ਆ, ਉਹਦੇ ਵਿੱਚ ਜਿਹੜਾ ਖਾਲਸਾ ਪੰਥ ਹੈ ਉਹਦੀ ਭੂਮਿਕਾ ਪਹਿਲਾਂ ਤੋਂ ਬਹੁਤ ਜ਼ਿਆਦਾ ਅਹਿਮ ਹੋ ਗਈ। ਸੋ ਸਿੱਖਾਂ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਉਹਨਾਂ ਉਹਨੂੰ ਇਸ ਸੈਂਸ ਸੋਚਣਾ ਚਾਹੀਦਾ। ਅਤੇ ਇੱਕ ਨੁਕਤਾ ਜਿਹਦੇ ਕਰਕੇ ਸਦਾ ਹੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਦਾ ਆਈਡੀਆ ਹੈ ਉਹ ਦੁਨੀਆ 'ਚੋਂ ਵਿਲੱਖਣ ਹੈ, ਉਹ ਇਹ ਆ ਕਿ ਸਿੱਖਾਂ ਦੇ ਵਿੱਚ ਜਿਹੜਾ ਜਥੇਬੰਦ ਹੋਣ ਦਾ ਤਰੀਕਾ ਹੈ ਉਹ ਬਾਕੀ ਦੁਨੀਆ ਤੋਂ ਵੱਖਰਾ ਹੈ। ਇੱਥੇ ਹਰਾਰਕੀ ਬੇਸਡ ਆਰਗੇਨਾਈਜੇਸ਼ਨਾਂ ਨਹੀਂ ਹੁੰਦੀਆਂ, ਇੱਥੇ ਸਭ ਬਰਾਬਰਤਾ ਦੇ ਵਿੱਚ ਵਿਚਰਨ ਵਾਲੀਆਂ ਜਥੇਬੰਦੀਆਂ ਹੁੰਦੀਆਂ। ਜਿਸ ਤਰ੍ਹਾਂ ਆਪਾਂ ਇੱਕ ਨਿਹੰਗ ਸਿੰਘ ਦਾ ਇੱਕ ਆਪਾਂ ਉਹ ਵਾਰਤਾ ਪੜ੍ਹਦੇ ਹਾਂ ਕਿ ਉਹ ਬੀਕਾਨੇਰ ਸਟੇਟ ਦੇ ਵਿੱਚ ਸੀਗਾ, 1780 ਦੇ ਆਸ ਪਾਸ ਦੀ ਸ਼ਾਇਦ ਗੱਲ ਹੈ। ਉਹਨੂੰ ਕਿਸੇ ਅੰਗਰੇਜ਼ ਨੇ ਪੁੱਛਿਆ ਵੀ ਤੂੰ ਕਿਸ ਦਾ ਸਿਪਾਹੀ ਹੈ, ਉਹਦੇ ਹੱਥ 'ਚ ਵਰਸ਼ਾ ਸੀਗਾ ਨਿਹੰਗ ਸਿੰਘ ਦੇ, ਉਹਨੇ ਉੱਪਰ ਵੱਲ ਨੂੰ ਕਰਿਆ ਕਿ ਅਕਾਲ ਪੁਰਖ ਦਾ। ਉਹਨੇ ਕਿਹਾ ਉਹ ਤਾਂ ਠੀਕ ਹੈ, ਉਹਦੀ ਸੱਤਾ ਤਾਂ ਸਾਰੀ ਦੁਨੀਆ 'ਤੇ ਹੀ ਹੈ, ਇਸ ਜਹਾਨ 'ਤੇ ਤੂੰ ਕਿਸ ਦਾ ਸਿਪਾਹੀ ਹਾਂ। ਦੁਬਾਰਾ ਉਹਨੇ ਵਰਸ਼ਾ ਥੱਲੇ ਮਾਰਿਆ, ਕਹਿੰਦਾ ਆਪਣਾ ਵੀ ਖਾਲਸੇ ਦੇ ਵਿੱਚ ਅਕਾਲ ਪੁਰਖ ਜਾਂ ਉਹਦੇ ਵਿਚਾਲੇ ਕੁਛ ਨਹੀਂ ਹੁੰਦਾ ਹੋਰ। ਤਾਂ ਇਸ ਕਰਕੇ ਖਾਲਸੇ ਦੀ ਜਿਹੜੀ ਮਿਲਟਰੀ ਲੀਡਰਸ਼ਿਪ ਹੈ, ਸਟਰਗਲ ਦੀ ਲੀਡਰਸ਼ਿਪ ਹੈ, ਉਹ ਵੀ ਪੰਚ ਪ੍ਰਧਾਨੀ ਸਿਸਟਮ ਵਾਲੀ ਕਲੈਕਟਿਵ ਰਹੀ। ਅਤੇ ਅੱਜ ਜੇ ਸਿੱਖਾਂ ਦੇ ਵਿੱਚ ਜਦੋਂ ਸਿੱਖ ਆਪਣੇ ਭਲੇ ਦੇ ਲਈ ਜਾਂ ਕਿਸੇ ਦੂਜੇ ਦੇ ਭਲੇ ਦੇ ਸਟਰਗਲ ਕਰਿਆ ਚਾਹੁੰਦੇ ਆ, ਉਹ ਦੁਨੀਆ ਦੇ ਮਗਰ ਲੱਗ ਕੇ ਉਸ ਤਰ੍ਹਾਂ ਦੀ ਹਰਾਰਕੀ ਵਾਲੀ ਜਥੇਬੰਦੀ ਬਣਾਉਂਦੇ ਆ ਜਿਹਦੇ ਵਿੱਚ ਕ੍ਰੀਏਟਿਵ ਬੰਦੇ, ਆਜ਼ਾਦ ਸੁਤੰਤਰ ਵਿਚਰਨ ਵਾਲੇ ਬੰਦੇ ਲੰਬਾ ਟਾਈਮ ਰਹਿ ਹੀ ਨਹੀਂ ਸਕਦੇ। ਸੋ ਸਿੱਖਾਂ ਦੀ ਜਿੰਨੀ ਪੁਰਾਣੀ ਹਿਸਟਰੀ ਆ, ਜਿਹੜੇ ਦੂਜਿਆਂ ਦੇ ਲਈ ਲੜੇ ਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਜਥੇ ਹੀ ਰਹੇ ਆ, ਜਿਹੜੇ ਇਕੁਅਲ ਬਰਾਬਰਤਾ 'ਤੇ ਲੜਦੇ ਰਹੇ ਆ। ਜਦੋਂ ਕੋਈ ਫੈਸਲਾ ਹੋਣਾ ਹੁੰਦਾ ਸੀਗਾ, ਉਹਨਾਂ 'ਚ ਕੋਈ ਪੰਜ ਬੰਦੇ ਉੱਠ ਕੇ ਪੰਜ ਸਿੰਘ ਫੈਸਲਾ ਲੈਂਦੇ ਸੀਗੇ, ਉਹ ਚੱਲਦਾ ਰਿਹਾ ਹੈ। ਇਹ ਨੁਕਤਾ ਜੇ ਆਪਾਂ ਸਾਰੇ ਧਿਆਨ 'ਤੇ ਰੱਖਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਇਸ ਖਿੱਤੇ ਦੇ ਵਿੱਚ ਜਿੰਨੀ ਸਾਰੀ ਮਨੁੱਖਤਾ ਦੇ ਆਰਥਿਕ ਮੰਦਹਾਲੀ ਤੋਂ ਲੈ ਕੇ ਕੰਗਾਲੀ ਤੋਂ ਲੈ ਕੇ ਜਿਹੜੀ ਉਹਨਾਂ ਦੀ ਸਮਾਜਿਕ ਸਥਿਤੀ ਆ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸਪਿਰਚੁਅਲ ਸਥਿਤੀ ਆ, ਜਿਸ ਹਾਲਾਤ ਦੇ ਵਿੱਚੋਂ ਰਹਿ ਰਹੇ ਉਹ ਇਨਹਿਊਮਨ ਹੈ, ਉਹਦੇ ਵਿੱਚੋਂ ਕੱਢਣ ਦੇ ਲਈ ਅਤੇ ਦੁਨੀਆ ਜਿਸ ਕ੍ਰਾਈਸਿਸ ਵੱਲ ਨੂੰ ਵੱਧ ਰਹੀ ਆ, ਚਾਹੇ ਉਹ ਕ੍ਰਾਈਸਿਸ ਨਿਊਕਲੀਅਰ ਵਾਰ ਨਾਲ ਸੰਬੰਧਿਤ ਹੋਏ, ਚਾਹੇ ਉਹ ਕ੍ਰਾਈਸਿਸ ਜਿਹੜੀ ਇਮੀਗ੍ਰੇਸ਼ਨ ਦਾ ਸਾਰੀ ਪ੍ਰਵਾਸ ਦਾ ਸਾਰੀ ਦੁਨੀਆ 'ਚ ਸਮੱਸਿਆ ਖੜ੍ਹ ਗਈ ਹੈ ਉਹਦਾ ਹੋਏ, ਚਾਹੇ ਕਲਾਈਮੇਟ ਚੇਂਜ ਦਾ ਹੋਏ, ਜਿੰਨੇ ਵੀ ਵੱਡੇ ਚੈਲੰਜ ਹੈ, ਜੇ ਉਹਨਾਂ ਸਿੱਖਾਂ ਨੇ ਵਰਲਡ ਦੇ ਇਤਿਹਾਸ 'ਚ ਕੋਈ ਆਪਣਾ ਹਿੱਸਾ ਪਾਉਣਾ ਤਾਂ ਜ਼ਰੂਰ ਸਿੱਖਾਂ ਨੂੰ ਆਪਣੇ ਪੁਰਾਣੀ ਹਿਸਟਰੀ ਤੋਂ ਸਬਕ ਲੈ ਕੇ ਗਾਹਾਂ ਜਿਹੜੇ ਸਿੱਖ ਆਪਣਾ ਉਹ ਹਿੱਸਾ ਪਾ ਸਕਦੇ ਆ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸੰਤ ਕਰਤਾਰ ਸਿੰਘ ਹੁਣਾਂ ਦਾ ਭੂਮਿਕਾ ਰਹੀ। ਉਸ ਤੋਂ ਪਹਿਲਾਂ ਐਮਰਜੈਂਸੀ ਦਾ ਮੋਰਚਾ ਲੱਗਿਆ। ਐਮਰਜੈਂਸੀ ਦਾ ਮੋਰਚਾ ਚਲਾਉਣ ਦੇ ਲਈ ਵੱਡਾ ਹਿੱਸਾ ਗ੍ਰਿਫਤਾਰੀਆਂ ਦਾ ਮੋਬਲਾਈਜ਼ ਕਰਨ ਦੇ ਲਈ ਸਭ ਤੋਂ ਵੱਡੀ ਭੂਮਿਕਾ ਸੰਤ ਕਰਤਾਰ ਸਿੰਘ ਹੁਣਾਂ ਦੀ ਰਹੀ। ਉਹ ਬਾਹਰ ਸੀਗੇ, ਅਕਾਲੀ ਲੀਡਰਸ਼ਿਪ ਤਾਂ ਅੰਦਰ ਚਲੀ ਗਈ। ਜਿਹੜੇ 37 ਮਾਰਚ ਕੱਢੇ ਉਹਨਾਂ ਨੇ ਉਹ ਐਮਰਜੈਂਸੀ ਦੇ ਦੌਰਾਨ, ਜਿਨ੍ਹਾਂ ਤੋਂ ਬਹੁਤ ਵੱਡਾ ਪਛਾਲ ਮਿਲਿਆ ਐਮਰਜੈਂਸੀ ਵਾਲੇ ਮੋਰਚੇ ਨੂੰ। ਉਸ ਵਕਤ ਤੱਕ ਵੀ ਇਹ ਨਹੀਂ ਸੀਗਾ ਕਿ ਅਕਾਲੀ ਦਲ ਸਿੱਖ ਪੰਥ ਦੀ ਨਿਆਰੀ ਪਛਾਣ ਤੋਂ ਥਿੜਕਣ ਲੱਗ ਗਿਆ ਸੀਗਾ, ਲੱਗ ਰਿਹਾ ਸੀਗਾ, ਬਟ ਫਿਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਹੀ ਚੱਲੇ। ਸੰਤ ਜਰਨੈਲ ਸਿੰਘ ਹੁਣਾਂ ਨੇ ਵੀ ਇਹੀ ਸਾਰੀ ਤਾਣ ਲਾਇਆ ਕਿ ਜਿਹੜੀ ਇਹ ਦੁਨਿਆਵੀ ਲੀਡਰਸ਼ਿਪ ਹੈ, ਇਹ ਜਦੋਂ ਬਿਲਕੁਲ ਕਪੂਰੀ ਦਾ ਮੋਰਚਾ ਜਿਹੜਾ ਹੋਇਆ ਉਹ 20 ਅਪ੍ਰੈਲ ਨੂੰ ਸੀਗਾ, ਧਰਮਯੁੱਧ ਮੋਰਚੇ ਤੋਂ 3-4 ਮਹੀਨੇ ਪਹਿਲਾਂ ਹੀ, ਉਹ 4-5 ਦਿਨਾਂ ਦੇ ਵਿੱਚ ਇਹ ਅਕਾਲੀ ਦਲ ਨੂੰ ਛੱਡਣਾ ਪੈ ਗਿਆ ਸੀਗਾ ਕਿ ਅਕਾਲੀ ਦਲ ਕੋਲ ਗ੍ਰਿਫਤਾਰੀ ਲਈ ਬੰਦੇ ਨਹੀਂ ਸੀਗੇ। ਜਿਸ ਦਿਨ ਇਹ ਗੱਲ ਸਪੱਸ਼ਟ ਹੋ ਗਈ ਕਿ ਇਸ ਖਿੱਤੇ ਦੀ ਜਿਹੜੀ ਨੁਮਾਇੰਦਾ ਪੋਲੀਟੀਕਲ ਜਮਾਤ ਹੈ ਉਹ ਇਸ ਖਿੱਤੇ ਦੇ ਲੋਕਾਂ ਦੇ ਇੰਟਰਸਟ ਬਚਾਉਣ ਲਈ ਸਮਰੱਥ ਨਹੀਂ ਹੈ, ਫਿਰ ਖਾਲਸਾ ਪੰਥ ਦੀ ਨੁਮਾਇੰਦਗੀ ਦੇ ਤੌਰ 'ਤੇ ਸੰਤ ਜਰਨੈਲ ਸਿੰਘ ਉਹਨਾਂ ਨੇ ਇੰਟਰਵੀਨ ਕੀਤਾ। ਫਿਰ ਉਸ ਤੋਂ ਬਾਅਦ ਜਿਹੜਾ ਸਾਰਾ ਹੀ ਇਹਦਾ ਰੰਗ ਰੂਪ ਬਦਲਿਆ, ਜਿਹੜੀ ਸਟਰਗਲ ਦੀ ਜਿਹੜੀ ਸੈਲਫਲੈਸ ਸਟਰਗਲ ਦੀ ਜਿਹੜੀ ਸਿੱਖਾਂ ਦੀ ਟ੍ਰੈਡੀਸ਼ਨ ਸੀਗੀ ਉਹ ਮੁੜ ਕੇ ਦੁਬਾਰਾ ਸਥਾਪਿਤ ਹੋਈ। ਇਹ ਇਸ ਮੋਰਚੇ ਦਾ ਹਾਸਲ ਹੈ। ਤੋ ਇਹਦਾ ਹੁਣ ਮੈਂ ਭਵਿੱਖ ਦੀ ਗੱਲ ਕਰਨੀ ਹੈ। ਸਿੱਖਾਂ ਦੇ ਵਿੱਚ ਜਦੋਂ ਵੀ ਸਿੱਖ ਸੈਲਫ ਦੇ ਇੰਟਰਸਟ ਤੋਂ ਜਾਂ ਆਪਣੀ ਇੱਕ ਧੜਾ ਜਾਂ ਇੱਕ ਆਪਣੇ ਵੱਡੇ ਇੱਕ ਸੋਸ਼ਲ ਗਰੁੱਪ ਦੇ ਇੰਟਰਸਟ ਤੋਂ ਉੱਪਰ ਉੱਠ ਕੇ ਕਿਸੇ ਵੀ ਖਿੱਤੇ ਦੀ ਮਨੁੱਖਤਾ ਦੇ ਭਲੇ ਦੇ ਹਿੱਤ ਦੇ ਲਈ ਸਟਰਗਲ ਕਰਨਗੇ, ਆਪਣੇ ਅਹੁਦਿਆਂ ਦੇ ਲਾਲਚ ਛੱਡ ਕੇ, ਤਾਂ ਗੁਰੂ ਉਹਨਾਂ 'ਤੇ ਬਰਕਤ ਕਰਦਾ ਹੀ ਕਰਦਾ। ਤੋ ਸਿੱਖਾਂ ਦੀ ਜਿਹੜੀ ਸਟਰਗਲ ਹੈ ਉਹ ਬੇਸ਼ੱਕ ਇਸ ਨੌਰਥ ਇੰਡੀਆ ਦੇ ਇਸ ਖਿੱਤੇ ਦੇ ਵਿੱਚ ਰਹੀ ਆ, ਬਟ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਆ, ਸਿੱਖ ਫੇਸ ਜਿਹੜਾ ਹੈਗਾ ਉਹ ਜਿੰਨਾ ਫੈਲ ਗਿਆ ਹੋਇਆ, ਉਹ ਬਹੁਤ ਵੱਡੇ ਇਲਾਕੇ 'ਚ ਫੈਲ ਗਿਆ, ਸਾਰੀ ਦੁਨੀਆ 'ਚ ਹੀ ਫੈਲ ਗਿਆ ਹੋਇਆ। ਸਿੱਖ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਆਪਣੀ ਆਬਾਦੀ ਦੇ ਪੱਖੋਂ ਅਸਰਦਾਰ ਹੋ ਗਏ। ਤੋ ਹੁਣ ਸਿੱਖਾਂ ਦਾ ਜਿਹੜਾ ਇਹ ਸਰਬੱਤ ਦੇ ਭਲੇ ਦੀ ਸਟਰਗਲ ਦਾ ਜਿਹੜਾ ਅਗਲਾ ਪੜਾਅ ਹੈ ਉਹ ਇਕੱਲਾ ਪੰਜਾਬ ਤੱਕ ਸੀਮਿਤ ਨਹੀਂ ਰਹਿ ਸਕਦਾ। ਜਿਸ ਤਰ੍ਹਾਂ ਦੇ ਹਾਲਾਤ ਹੈ, ਜਿਸ ਤਰ੍ਹਾਂ ਦੇ ਆਈਡੀਆ ਆਫ ਇੰਡੀਆ ਦੀ ਗੱਲ ਹੋਈ ਆ, ਜਦੋਂ ਪਹਿਲਾਂ ਸਾਡਾ ਵਾਹ ਵਾਸਤਾ ਸੀਗਾ ਉਸ ਵਕਤ ਜਿਹੜੀ ਇੱਥੇ ਧਿਰ ਸੀਗੀ ਉਹ ਸਿੱਧੀ ਵਿਪਰਵਾਦੀ ਹਿੰਦੂਤਵੀ ਆਈਡੀਏ 'ਤੇ ਨਹੀਂ ਖੜ੍ਹਦੀ ਸੀ, ਚਾਹੇ ਉਹ ਪਖੰਡ ਕਰਦੀ ਸੀਗੀ ਇੰਟਰਨਲ, ਜਿੱਦਾਂ ਇਹਨਾਂ ਨੇ ਕੁਲਦੀਪ ਨਈਅਰ ਦੀ ਦੱਸੀ, ਉਹ ਹੌਲੀ ਹੌਲੀ ਸਹਿਜੇ ਸਹਿਜੇ ਸਿਮੀਲੇਟ ਕਰਨਾ ਚਾਹੁੰਦੀ ਸੀਗੀ ਸਾਰਿਆਂ ਨੂੰ ਤਾਂ ਕਿ ਇਹ ਸਾਰਾ ਖਿੱਤਾ ਇੱਕੋ ਜਿਹਾ ਬਣ ਜਾਏ। ਪਰ ਇਸ ਖਿੱਤੇ ਦੇ ਵਿੱਚ ਵਿਭਿੰਨਤਾ ਹੀ ਇੰਨੀ ਹੈ ਕਿ ਇਹ ਇੱਕੋ ਜਿਹਾ ਬਣ ਨਹੀਂ ਸਕਦਾ। ਤੋ ਉਸ ਖਿੱਤੇ ਦੇ ਵਿੱਚ ਜਦ ਹੁਣ ਜਿਸ ਤਰ੍ਹਾਂ ਦੀ ਧਿਰ ਆ ਗਈ ਆ, ਜਿਹਦੀ ਇੱਕ ਸਾਰਤਾ ਲਿਆਉਣ ਦੇ ਲਈ ਜਿਹੜੀ ਬਹੁਤ ਜ਼ਿਆਦਾ ਕਾਹਲੀ ਹੈ, ਅਤੇ ਉਸ ਵਕਤ ਜਿਹੜੀ ਜਿਸ ਤਰ੍ਹਾਂ ਦੀ ਰਜਿਸਟੈਂਸ ਉੱਭਰਨੀ ਆ, ਉਸ ਰਜਿਸਟੈਂਸ ਨੂੰ ਜਿਹੜੀ ਦਸ਼ਾ ਦੇਣੀ ਆ ਅਤੇ ਦਿਸ਼ਾ ਦੇਣੀ ਆ, ਉਹਦੇ ਵਿੱਚ ਜਿਹੜਾ ਖਾਲਸਾ ਪੰਥ ਹੈ ਉਹਦੀ ਭੂਮਿਕਾ ਪਹਿਲਾਂ ਤੋਂ ਬਹੁਤ ਜ਼ਿਆਦਾ ਅਹਿਮ ਹੋ ਗਈ। ਸੋ ਸਿੱਖਾਂ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਇਸ ਸੈਂਸ ਸੋਚਣਾ ਚਾਹੀਦਾ। ਅਤੇ ਇੱਕ ਨੁਕਤਾ ਜਿਹਦੇ ਕਰਕੇ ਸਦਾ ਹੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਦਾ ਆਈਡੀਆ ਹੈ ਉਹ ਦੁਨੀਆ 'ਚੋਂ ਵਿਲੱਖਣ ਹੈ, ਉਹ ਇਹ ਆ ਕਿ ਸਿੱਖਾਂ ਦੇ ਵਿੱਚ ਜਿਹੜਾ ਜਥੇਬੰਦ ਹੋਣ ਦਾ ਤਰੀਕਾ ਹੈ ਉਹ ਬਾਕੀ ਦੁਨੀਆ ਤੋਂ ਵੱਖਰਾ ਹੈ। ਇੱਥੇ ਹਰਾਰਕੀ ਬੇਸਡ ਆਰਗੇਨਾਈਜੇਸ਼ਨਾਂ ਨਹੀਂ ਹੁੰਦੀਆਂ, ਇੱਥੇ ਸਭ ਬਰਾਬਰਤਾ ਦੇ ਵਿੱਚ ਵਿਚਰਨ ਵਾਲੀਆਂ ਜਥੇਬੰਦੀਆਂ ਹੁੰਦੀਆਂ। ਜਿਸ ਤਰ੍ਹਾਂ ਆਪਾਂ ਇੱਕ ਨਿਹੰਗ ਸਿੰਘ ਦਾ ਇੱਕ ਆਪਾਂ ਉਹ ਵਾਰਤਾ ਪੜ੍ਹਦੇ ਹਾਂ ਕਿ ਉਹ ਬੀਕਾਨੇਰ ਸਟੇਟ ਦੇ ਵਿੱਚ ਸੀਗਾ, 1780 ਦੇ ਆਸ ਪਾਸ ਦੀ ਸ਼ਾਇਦ ਗੱਲ ਹੈ। ਉਹਨੂੰ ਕਿਸੇ ਅੰਗਰੇਜ਼ ਨੇ ਪੁੱਛਿਆ ਵੀ ਤੂੰ ਕਿਸ ਦਾ ਸਿਪਾਹੀ ਹੈ, ਉਹਦੇ ਹੱਥ 'ਚ ਵਰਸ਼ਾ ਸੀਗਾ ਨਿਹੰਗ ਸਿੰਘ ਦੇ, ਉਹਨੇ ਉੱਪਰ ਵੱਲ ਨੂੰ ਕਰਿਆ ਕਿ ਅਕਾਲ ਪੁਰਖ ਦਾ। ਉਹਨੇ ਕਿਹਾ ਉਹ ਤਾਂ ਠੀਕ ਹੈ, ਉਹਦੀ ਸੱਤਾ ਤਾਂ ਸਾਰੀ ਦੁਨੀਆ 'ਤੇ ਹੀ ਹੈ, ਇਸ ਜਹਾਨ 'ਤੇ ਤੂੰ ਕਿਸ ਦਾ ਸਿਪਾਹੀ ਹਾਂ। ਦੁਬਾਰਾ ਉਹਨੇ ਵਰਸ਼ਾ ਥੱਲੇ ਮਾਰਿਆ, ਕਹਿੰਦਾ ਆਪਣਾ ਵੀ ਖਾਲਸੇ ਦੇ ਵਿੱਚ ਅਕਾਲ ਪੁਰਖ ਜਾਂ ਉਹਦੇ ਵਿਚਾਲੇ ਕੁਛ ਨਹੀਂ ਹੁੰਦਾ ਹੋਰ। ਤਾਂ ਇਸ ਕਰਕੇ ਖਾਲਸੇ ਦੀ ਜਿਹੜੀ ਮਿਲਟਰੀ ਲੀਡਰਸ਼ਿਪ ਹੈ, ਸਟਰਗਲ ਦੀ ਲੀਡਰਸ਼ਿਪ ਹੈ, ਉਹ ਵੀ ਪੰਚ ਪ੍ਰਧਾਨੀ ਸਿਸਟਮ ਵਾਲੀ ਕਲੈਕਟਿਵ ਰਹੀ। ਅਤੇ ਅੱਜ ਜੇ ਸਿੱਖਾਂ ਦੇ ਵਿੱਚ ਜਦੋਂ ਸਿੱਖ ਆਪਣੇ ਭਲੇ ਦੇ ਲਈ ਜਾਂ ਕਿਸੇ ਦੂਜੇ ਦੇ ਭਲੇ ਦੇ ਸਟਰਗਲ ਕਰਿਆ ਚਾਹੁੰਦੇ ਆ, ਉਹ ਦੁਨੀਆ ਦੇ ਮਗਰ ਲੱਗ ਕੇ ਉਸ ਤਰ੍ਹਾਂ ਦੀ ਹਰਾਰਕੀ ਵਾਲੀ ਜਥੇਬੰਦੀ ਬਣਾਉਂਦੇ ਆ ਜਿਹਦੇ ਵਿੱਚ ਕ੍ਰੀਏਟਿਵ ਬੰਦੇ, ਆਜ਼ਾਦ ਸੁਤੰਤਰ ਵਿਚਰਨ ਵਾਲੇ ਬੰਦੇ ਲੰਬਾ ਟਾਈਮ ਰਹਿ ਹੀ ਨਹੀਂ ਸਕਦੇ। ਤੋ ਸਿੱਖਾਂ ਦੀ ਜਿੰਨੀ ਪੁਰਾਣੀ ਹਿਸਟਰੀ ਆ, ਜਿਹੜੇ ਦੂਜਿਆਂ ਦੇ ਲਈ ਲੜੇ ਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਜਥੇ ਹੀ ਰਹੇ ਆ, ਜਿਹੜੇ ਇਕੁਅਲ ਬਰਾਬਰਤਾ 'ਤੇ ਲੜਦੇ ਰਹੇ ਆ। ਜਦੋਂ ਕੋਈ ਫੈਸਲਾ ਹੋਣਾ ਹੁੰਦਾ ਸੀਗਾ ਉਹਨਾਂ 'ਚ ਕੋਈ ਪੰਜ ਬੰਦੇ ਉੱਠ ਕੇ ਪੰਜ ਸਿੰਘ ਫੈਸਲਾ ਲੈਂਦੇ ਸੀਗੇ, ਉਹ ਚੱਲਦਾ ਰਿਹਾ ਹੈ। ਇਹ ਨੁਕਤਾ ਜੇ ਆਪਾਂ ਸਾਰੇ ਧਿਆਨ 'ਤੇ ਰੱਖਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਇਸ ਖਿੱਤੇ ਦੇ ਵਿੱਚ ਜਿੰਨੀ ਸਾਰੀ ਮਨੁੱਖਤਾ ਦੇ ਆਰਥਿਕ ਮੰਦਹਾਲੀ ਤੋਂ ਲੈ ਕੇ ਕੰਗਾਲੀ ਤੋਂ ਲੈ ਕੇ ਜਿਹੜੀ ਉਹਨਾਂ ਦੀ ਸਮਾਜਿਕ ਸਥਿਤੀ ਆ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸਪਿਰਚੁਅਲ ਸਥਿਤੀ ਆ, ਜਿਸ ਹਾਲਾਤ ਦੇ ਵਿੱਚੋਂ ਰਹਿ ਰਹੇ ਉਹ ਇਨਹਿਊਮਨ ਹੈ, ਉਹਦੇ ਵਿੱਚੋਂ ਕੱਢਣ ਦੇ ਲਈ ਅਤੇ ਦੁਨੀਆ ਜਿਸ ਕ੍ਰਾਈਸਿਸ ਵੱਲ ਨੂੰ ਵੱਧ ਰਹੀ ਆ, ਚਾਹੇ ਉਹ ਕ੍ਰਾਈਸਿਸ ਨਿਊਕਲੀਅਰ ਵਾਰ ਨਾਲ ਸੰਬੰਧਿਤ ਹੋਏ, ਚਾਹੇ ਉਹ ਕ੍ਰਾਈਸਿਸ ਜਿਹੜੀ ਇਮੀਗ੍ਰੇਸ਼ਨ ਦਾ ਸਾਰੀ ਪ੍ਰਵਾਸ ਦਾ ਸਾਰੀ ਦੁਨੀਆ 'ਚ ਸਮੱਸਿਆ ਖੜ੍ਹ ਗਈ ਹੈ ਉਹਦਾ ਹੋਏ, ਚਾਹੇ ਕਲਾਈਮੇਟ ਚੇਂਜ ਦਾ ਹੋਏ, ਜਿੰਨੇ ਵੀ ਵੱਡੇ ਚੈਲੰਜ ਹੈ, ਜੇ ਉਹਨਾਂ ਸਿੱਖਾਂ ਨੇ ਵਰਲਡ ਦੇ ਇਤਿਹਾਸ 'ਚ ਕੋਈ ਆਪਣਾ ਹਿੱਸਾ ਪਾਉਣਾ ਤਾਂ ਜ਼ਰੂਰ ਸਿੱਖਾਂ ਨੂੰ ਆਪਣੇ ਪੁਰਾਣੀ ਹਿਸਟਰੀ ਤੋਂ ਸਬਕ ਲੈ ਕੇ ਗਾਹਾਂ ਜਿਹੜੇ ਸਿੱਖ ਆਪਣਾ ਉਹ ਹਿੱਸਾ ਪਾ ਸਕਦੇ ਆ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।